सतगुर के पद कुछ होते जै पंगाणी थान। पतिशा अगमन को सुन कर के निज कान।
वाहिगुरु जी का खालसा, वाहिगुरु जी की फतेह। परम सत्कार योग, सन्मान योग, गुरु का खास रूप गुरु खालसा साध संगत, जिनके भाग बड़े हैं भाई तिन साधु संग मुख जुरे। वड्डियां भागां वाले हो दीन दुनिया के मालक सतगुरु श्री गुरु ग्रंथ साहिब सच्चे पातशाह जी महाराज जी के पवित्र पावन चरण कमलों च संध्या वक्त दे सजे हुए दीवाना च हाजरियां भर के गुर इतिहास की चल रही लड़ीवार कथा सरवण करके अपने जीवन दियां घड़ियां और सुवास गुरु लेखे ला के सफला और सकारथा कर रहे हो। पंगाणी दे जंग दियां तैयारियां चल रही हैं। कलगीधर पातशाह जी महाराज जी दे कोल जो 500 पठान पीर बुद्धू शाह दे कहण ते रखे गए सन, उन्हां विचों 3 पठान भीखण खां, नजाबत खां ते हयात खां सतगुरां तों बेमुख हो के गद्दार बन के नमक हरामी बन के राजे फतेह शाह नाल जा रले। फतेह शाह राजा बड़ा खुश होया, कहण लगा दसो गुरु कोल होर किन्ना क दल है तुहाडे तों इलावा। कहिंदे जी होर काहदा दल है, साढ़े सिर ते गुरु ने लड़ना सी, असीं छड के आ गए। हुण उत्थे नाई छीमबे कुम्हार चमारा ने की लड़ना है, उन्हां विच की लड़न दा ताकत है, की उन्हां विच वीर रस है। तो इस तरह फतेह शाह बड़ा खुश हो रहा, पर इन्हां दे नाल दा एक जरनैल सी काले खां, उन्हूं सतगुरां ने कहा भाई तू भी चला जा अपने साथियां नाल। कहण लगा जी मैं नमक हरामी नहीं बनना, मैं तुहाडा नमक खादा नमक हलाल करांगा, इत्थे रह के दुश्मनां नाल लड़ांगा। महाराज जी खुश होए, आख्या तेनू असीं अपनी खुशी नाल भेज रहे हां। अपने हत्थां दे 2 कंगण ते इक दुशाला काले खां नूं दे के विदा कीता। और इधर पीर बुद्धू शाह जो सैयद हन, उन्हां नूं महाराज सच्चे पातशाह जी ने चिट्ठी भेजी है। चिट्ठी विच लिखिया पीर बुद्धू शाह जी तुहाडे रखाए हुए पठान जिहड़े साडे कोल नौकर सन ओह नमक हरामी हो गए ने, जिन्हां दी तुसीं सिफारिश कीती सी। पीर बुद्धू शाह ने जदों इह गल सुनी सुन के बड़ा दुख मनाया, मन विच बहुत ज़्यादा भारी चिंता हुई और सोचिया कि मैं इन्हां नलायकां दी सिफारिश कदों करनी सी। बहुत ज़्यादा पछतावा पीर बुद्धू शाह जी ने मन च कीता और 700 मुरीद पीर बुद्धू शाह ने इकट्ठे किए। 4 इहदे लड़के सन और 700 मुरीदां नूं अपने नाल लै के पीर बुद्धू शाह जी सडोरे तों श्री पौंटा साहब नूं सतगुरां नाल मिलन वास्ते चल पए कि हुण मैं आप अपना आप सतगुरां दे चरणां च भेट करके उन्हां वास्ते मैदाने जंग विच अगे हो के मूहरे हो के लड़ांगा। तो इस प्रकार नाल जंग की तैयारी दोवां पासे हो रही है। इधर महाराज गुरु कलगीधर पातशाह जी महाराज जी जिवें तैयारियां कर रहे ने, पंगाणी का मैदान चुन के दुश्मन का मुकाबला करन वास्ते जगह मुकर्र कीती है। आओ गुरु गोबिंद सिंह साहब जी दे पावन चरणां दा ध्यान अपने हिरदयां च धारण करदे होयां आप दे जीवन ते रसना दे कल्याण निमित समूह माई भाई आखणा करिए जी। सतनाम
श्री वाहेगुरु साहिब जीओ,
सतनाम श्री
वाहेगुरु साहिब जीओ। दोएरा सतगुर के पट कुछ होते ਜੈ ਪੰਗਾਣੀ ਥਾਨ।
ਖਾਲਸਾ ਜੀ ਜਿੱਥੇ ਪੰਗਾਣੀ ਦਾ ਮੈਦਾਨ ਚੁਣਿਆ ਉੱਥੇ ਮਹਾਰਾਜ ਜੀ ਨੇ ਕੁਝ ਸੂਰਮੇ ਪਹਿਲਾਂ ਅੱਗੇ ਭੇਜ ਦਿੱਤੇ ਸਨ, ਜਿਨ੍ਹਾਂ ਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਤੁਸੀਂ ਜਾ ਕੇ ਉੱਥੇ ਮੋਰਚਾਬੰਦੀ ਕਰੋ, ਜਦੋਂ ਦੁਸ਼ਮਣ ਨੇੜੇ ਆਵੇ ਸਾਡੇ ਕੋਲ ਸੁਨੇਹਾ ਭੇਜ ਦੇਣਾ। ਤੋ ਸਤਿਗੁਰਾਂ ਦੇ ਕੁਝ ਕੁ ਸੂਰਮੇ ਜਿਹੜੇ ਪਹਿਲਾਂ ਹੀ ਪੰਗਾਣੀ ਦੇ ਮੈਦਾਨ ਵਿੱਚ ਮੌਜੂਦ ਹਨ।
ਫਤਿਹ ਸ਼ਾਹ ਆਗਮਨ ਕੋ ਸੁਣ ਕਰ ਕੇ ਨਿਜ ਕਾਨ।
ਉਹਨਾਂ ਸੂਰਮਿਆਂ ਨੇ ਜਦੋਂ ਸੁਣਿਆ ਕਿ ਰਾਜਾ ਫਤਿਹ ਸ਼ਾਹ ਤੇ ਉਹਦੀਆਂ ਫੌਜਾਂ ਉਹਦਾ ਦਲ ਨੇੜੇ ਆ ਪਹੁੰਚਿਆ, ਕਿਉਂਕਿ ਨਗਾਰਿਆਂ ਦੀ ਆਵਾਜ਼ ਸੁਣਦੀ ਸੀ, ਘੋੜਿਆਂ ਦੇ ਪੈਰਾਂ ਦੇ ਪੌੜਾਂ ਦੀ ਆਵਾਜ਼ ਦੂਰੋਂ ਸੁਣਾਈ ਦੇ ਜਾਂਦੀ ਹੈ, ਤੋ ਉਸ ਵਕਤ ਇਹਨਾਂ ਸੂਰਮਿਆਂ ਨੇ ਜਿਹੜੇ ਪੰਗਾਣੀ ਦੇ ਮੈਦਾਨ ਦੇ ਵਿੱਚ ਉਸ ਵੇਲੇ ਹਾਜ਼ਰ ਸਨ, ਜਦੋਂ ਉਹਨਾਂ ਨੇ ਸੁਣਿਆ ਕਿ ਰਾਜਾ ਫਤਿਹ ਸ਼ਾਹ ਤੇ ਉਹਦਾ ਦਲ ਨੇੜੇ ਆ ਪਹੁੰਚਿਆ, ਇਹ ਗੱਲ ਜਦੋਂ ਮਹਾਰਾਜ ਜੀ ਦੇ ਸੂਰਮਿਆਂ ਨੇ ਸੁਣੀ ਹੈ।
ਚੋਪਈ ਸੁਧ ਭੇਜੀ ਸਤਿਗੁਰ ਕੇ ਤੀਰ।
ਉਸ ਵਕਤ ਇਹਨਾਂ ਸੂਰਮਿਆਂ ਨੇ ਫਤਿਹ ਸ਼ਾਹ ਦੇ ਆਉਣ ਦੀ ਜਿਹੜੀ ਖਬਰ ਹੈ ਉਹ ਮਹਾਰਾਜ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਮਹਾਰਾਜ ਜੀ ਕੋਲ ਸ੍ਰੀ ਪੌਂਟਾ ਸਾਹਿਬ ਭੇਜੀ ਹੈ।
ਆਇਓ ਨਿਪਲੈਨ ਗਨਬੀਰ।
ਔਰ ਬੇਨਤੀ ਕਰਕੇ ਭੇਜਿਆ ਹੈ ਇੱਕ ਸੇਵਾਦਾਰ ਸਿੱਖ ਨੂੰ ਕਿ ਹੇ ਕਲਗੀਧਰ ਪਾਤਸ਼ਾਹ, ਰਾਜਾ ਫਤਿਹ ਸ਼ਾਹ ਆਪਣੇ ਨਾਲ ਬੜਾ ਵੱਡਾ ਭਾਰੀ ਦਲ ਲੈ ਕੇ, ਅਣਗਿਣਤ ਸੂਰਮਿਆਂ ਦੀ ਭੀੜ ਲੈ ਕੇ, ਸੈਂਕੜੇ ਸਿਪਾਹੀਆਂ ਦੇ ਜਥਿਆਂ ਨੂੰ ਆਪਣੇ ਨਾਲ ਲੈ ਕੇ ਚੜ ਕੇ ਆ ਰਿਹਾ।
ਔਰ ਹੰਕਾਰ ਅਧਿਕ ਜਿਨ ਧਰਿਓ।
ਜਿਹਨੇ ਆਪਣੇ ਹਿਰਦੇ ਚ ਬੜਾ ਭਾਰੀ ਹੰਕਾਰ ਧਾਰਨ ਕੀਤਾ ਹੋਇਆ, ਜਿਹੜਾ ਅਹੰਕਾਰ ਦਾ ਪੁੰਜ ਬਣਿਆ ਹੋਇਆ, ਹੰਕਾਰੀ ਬਣਿਆ ਹੋਇਆ, ਹੰਕਾਰ ਦੇ ਨਸ਼ੇ ਦੇ ਵਿੱਚ ਮੱਤਿਆ ਹੋਇਆ ਹੈ।
ਹੋਤੀ ਚਾਤ ਲੜਿਓ।
ਤੇ ਮਹਾਰਾਜ ਜੀ ਹੁਣ ਕੱਲ ਸਵੇਰ ਹੁੰਦਿਆਂ ਤੱਕ ਉਹਨੇ ਲੜਾਈ ਸ਼ੁਰੂ ਕਰ ਦੇਣੀ। ਇੱਕ ਦਿਨ ਪਹਿਲਾਂ ਦੀ ਇਹ ਗੱਲ ਹੈ ਜਦੋਂ ਇਹਨਾਂ ਸੂਰਮਿਆਂ ਨੇ ਮਹਾਰਾਜ ਜੀ ਦੇ ਕੋਲ ਬੇਨਤੀ ਭੇਜੀ, ਮਹਾਰਾਜ ਕੱਲ ਸਵੇਰ ਹੁੰਦਿਆਂ ਤੱਕ ਫਤਿਹ ਸ਼ਾਹ ਨੇੜੇ ਆ ਪਹੁੰਚਿਆ ਤੇ ਕੱਲ ਸਵੇਰ ਹੁੰਦਿਆਂ ਹੀ ਉਹ ਜੰਗ ਸ਼ੁਰੂ ਕਰਨਾ ਚਾਹੁੰਦਾ ਹੈ, ਕੱਲ ਸੁਬਾਹ ਹੀ ਉਹ ਲੜਾਈ ਸ਼ੁਰੂ ਕਰਨਾ ਚਾਹੁੰਦਾ ਹੈ।
ਆਪ ਕਰੋ ਤਿਆਰੀ ਸਭ ਰੀਤ।
ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੁਣ ਤੁਸੀਂ ਆਪ ਕਿਰਪਾ ਕਰਕੇ ਭਲੀ ਪ੍ਰਕਾਰ ਨਾਲ ਸਾਰੀ ਤਿਆਰੀ ਕਰ ਲਵੋ।
ਆ ਬੋਲਿਓ ਤੁਰਤ ਰਿਪ ਜੀਤ।
ਔਰ ਆਓ ਮਹਾਰਾਜ ਜੀ ਤੁਸੀਂ ਆਪਣੇ ਸਾਰੇ ਦਲ ਤੇ ਫੌਜਾਂ ਸਮੇਤ ਇੱਥੇ ਆਓ ਔਰ ਆ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਦੁਸ਼ਮਣਾਂ ਦੇ ਉੱਤੇ ਜਿੱਤ ਪ੍ਰਾਪਤ ਕਰੋ। ਤੁਸੀਂ ਮਹਾਰਾਜ ਆਪਣਾ ਦਲ ਲੈ ਕੇ, ਕਿਉਂਕਿ ਕੱਲ ਸਵੇਰ ਹੁੰਦਿਆਂ ਤੱਕ ਇੱਥੇ ਜੰਗ ਸ਼ੁਰੂ ਹੋ ਜਾਣਾ, ਫਤਿਹ ਸ਼ਾਹ ਕੱਲ ਸੁਬਾਹ ਤੱਕ ਇੱਥੇ ਲੜਾਈ ਸ਼ੁਰੂ ਕਰਨੀ ਚਾਹੁੰਦਾ, ਤੁਸੀਂ ਮਹਾਰਾਜ ਜੀ ਆਪ ਕਿਰਪਾ ਕਰਕੇ ਇਸ ਜਗ੍ਹਾ ਤੇ ਫੌਜ ਸਮੇਤ ਆਪਣੇ ਸੂਰਮਿਆਂ ਸਮੇਤ ਆਓ ਔਰ ਆ ਕੇ ਇਸ ਰਣ ਭੂਮੀ ਨੂੰ, ਜੰਗ ਦੇ ਮੈਦਾਨ ਨੂੰ ਵਿਜੇ ਪ੍ਰਾਪਤ ਕਰੋ, ਜਿੱਤ ਪ੍ਰਾਪਤ ਕਰੋ।
ਇਸ ਮੈਂ ਦੇਰ ਨ ਜਾਣੋ ਕੋਈ ਨਿਸ਼ਚੇ ਪ੍ਰਾਪਤ ਮਾਰਨ ਹੋਏ।
ਮਹਾਰਾਜ ਜੀ ਇਹਦੇ ਵਿੱਚ ਹੁਣ ਕੋਈ ਦੇਰ ਨਾ ਜਾਣਿਓ ਜੇ ਕਿ ਇਹਦੇ ਵਿੱਚ ਕੋਈ ਥੋੜੀ ਬਹੁਤੀ ਦੇਰ ਲੱਗੇਗੀ। ਮਹਾਰਾਜ ਕੱਲ ਸਵੇਰ ਹੁੰਦਿਆਂ ਤੱਕ ਰਣ ਸ਼ੁਰੂ ਹੋ ਜਾਣਾ, ਕੱਲ ਸਵੇਰੇ ਹੀ ਮਹਾਰਾਜ ਜੀ ਰਣ ਤੇ ਉੱਤੇ ਰਣ ਸ਼ੁਰੂ ਹੋ ਜਾਣਾ, ਜੰਗ ਸ਼ੁਰੂ ਹੋ ਜਾਣਾ, ਨਗਾਰਿਆਂ ਤੇ ਦੋਹੀ ਪਾਸੀ ਚੋਭਾਂ ਵੱਜ ਰਹੀਆਂ ਨੇ, ਕੱਲ ਸਵੇਰੇ ਹੀ ਜੰਗ ਦਾ ਮਾਹੌਲ ਬਣ ਜਾਏਗਾ, ਜੰਗ ਸ਼ੁਰੂ ਹੋ ਜਾਏਗਾ।
ਆਏ ਪਾਮਟੇ ਸਤਿਗੁਰ ਪਾਸ।
ਇਹਦਾ ਖਬਰ ਦੇ ਕੇ ਸੁਨੇਹਾ ਦੇ ਕੇ ਇੱਕ ਸੇਵਾਦਾਰ ਨੂੰ ਪੰਗਾਣੀ ਦੇ ਮੈਦਾਨ ਤੋਂ ਇਹਨਾਂ ਸੂਰਮਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਪੌਂਟਾ ਸਾਹਿਬ, ਕਿਉਂਕਿ ਪੌਂਟਾ ਸਾਹਿਬ ਤਕਰੀਬਨ ਇੱਥੋਂ 5-6 ਕੋਹ ਦੀ ਵਾਟ ਦੇ ਉੱਤੇ ਹੈ ਪੰਗਾਣੀ ਦੇ ਮੈਦਾਨ ਤੋਂ, ਇੱਥੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਕੋਲ ਖਬਰ ਭੇਜੀ ਹੈ।
ਸਕਲ ਵਾਰਤਾ ਕੀਨ ਪ੍ਰਕਾਸ਼।
ਸੇਵਾਦਾਰ ਸਿਪਾਹੀ ਨੇ ਆ ਕੇ ਜੋ ਜੋ ਕੁਝ ਸੂਰਮਿਆਂ ਨੇ ਦੱਸਿਆ ਹੈ ਉਹਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਆ ਕੇ ਉਹਨੇ ਬੇਨਤੀ ਕਰਕੇ ਦੱਸਿਆ ਹੈ।
ਸੁਣ ਸਭ ਰੀਤ ਕੀਨ ਰਣ ਤਿਆਰੇ।
ਇਹ ਸੁਣ ਕੇ ਸਭ ਨੇ ਉਸੇ ਵਕਤ ਰਣ ਦੀ ਤਿਆਰੀ ਕਰ ਲਈ, ਜੰਗ ਦੀ ਤਿਆਰੀ ਕਰ ਲਈ।
ਇੱਕ ਸਿੱਖ ਟਿਕ ਪਿਕ ਗਿਰਾ ਵਿਚਾਰੇ।
ਉਹ ਮਹਾਰਾਜ ਜੀ ਦੇ ਕੋਲ ਉਸ ਵੇਲੇ ਇੱਕ ਸਿੱਖ ਸੀ, ਤੋ ਸਤਿਗੁਰੂ ਜੀ ਦੇ ਲਾਗੇ ਉਹ ਜਿਹੜਾ ਸਿੱਖ ਸੀ, ਗੁਰਦੇਵ ਨੇ ਉਹਨੂੰ ਆਗਿਆ ਕੀਤੀ, ਆਪਣੇ ਲਾਗੇ ਬੈਠੇ ਸਿੱਖ ਨੂੰ ਹੁਕਮ ਕੀਤਾ,
ਸਾਧ ਉਦਾਸੀ ਜੇ ਸਮਝਾਏ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਜਾਓ ਜਿੱਥੇ ਉਦਾਸੀ ਸਾਧਾਂ ਦਾ ਡੇਰਾ ਹੈ, ਜਿੱਥੇ ਮਹੰਤ ਕਿਰਪਾਲ ਦਾਸ ਜੀ ਉਦਾਸੀ ਦਾ ਅਸਥਾਨ ਹੈ ਨਾ, ਅੱਜ ਵੀ ਪੌਂਟਾ ਸਾਹਿਬ ਦੇ ਨੇੜੇ ਇਸ ਜਗ੍ਹਾ ਦੇ ਉੱਤੇ ਜਮਨਾ ਦੇ ਕੰਢੇ ਤੇ ਉਦਾਸੀ ਸੰਤਾਂ ਦਾ ਡੇਰਾ ਹੋਇਆ ਕਰਦਾ ਸੀ। ਤੋ ਮਹਾਰਾਜ ਜੀ ਨੇ ਉਸ ਵਕਤ ਇੱਕ ਸਿੱਖ ਨੂੰ ਵੇਖ ਕੇ ਹੁਕਮ ਕੀਤਾ ਕਿ ਭਾਈ ਜਿਹੜੇ ਉਦਾਸੀਆਂ ਦਾ ਡੇਰਾ ਹੈ ਜਿੱਥੇ ਉਦਾਸੀ ਸਾਧੂ ਹਨ
ਸਭ ਕੇ ਸੰਗ ਕੋ ਅਬ ਜਾਏ
ਉਹਨਾਂ ਕੋਲ ਜਾਓ ਤੇ ਜਾ ਕੇ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਹੁਕਮ ਕਰੋ
ਸਿਰ ਪਰ ਬੰਧ ਲਿਓ ਦਸਤਾਰ
ਉਹਨਾਂ ਨੂੰ ਕਹੋ ਕਿ ਜਿੰਨੇ ਉਦਾਸੀ ਸਾਧ ਨੇ ਸਾਰੇ ਆਪਣੇ ਸਿਰਾਂ ਤੇ ਦਸਤਾਰਾਂ ਬੰਨ ਲੈਣ ਕਿਉਂਕਿ ਉਦਾਸੀ ਸਾਧੂ ਜਿਹੜੇ ਹਨ ਉਹ ਸਿਰ ਤੇ ਜਟਾਵਾਂ ਵੀ ਰੱਖਦੇ ਸਨ ਉਹਨਾਂ ਵਿੱਚੋਂ ਬਹੁਤੇ ਉਦਾਸੀ ਸਾਧੂ ਸਿਰ ਤੇ ਚਕੂਠਾ ਚਕੂਟਾ ਆਦਿਕ ਵੀ ਬੰਨਿਆ ਕਰਦੇ ਸਨ ਤੋ ਜੰਗ ਦੇ ਵਿੱਚ ਦਸਤਾਰ ਹੋਣੀ ਜ਼ਰੂਰੀ ਸੀ ਤੋ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਉਹਨਾਂ ਉਦਾਸੀ ਸਾਧੂਆਂ ਨੂੰ ਆਖੋ ਕਿ ਸਵੇਰ ਹੋਣ ਤੱਕ ਸਾਰੇ ਆਪਣੇ ਸਿਰਾਂ ਤੇ ਦਸਤਾਰਾਂ ਬੰਨ ਲੈਣ
ਕਰੇ ਉਤਸ਼ਾਹ ਸ਼ਸਤਰ ਲਿਓ ਧਾਰ
ਹੋਰ ਉਤਸ਼ਾਹ ਧਾਰਨ ਕਰਕੇ ਸਾਰੇ ਉਦਾਸੀ ਸਾਧ ਆਪਣੇ ਹੱਥਾਂ ਵਿੱਚ ਹਥਿਆਰ ਧਾਰਨ ਕਰ ਲੈਣ ਸਾਰੇ ਉਦਾਸੀ ਸਾਧੂ ਆਪਣੇ ਹੱਥਾਂ ਵਿੱਚ ਸ਼ਸਤਰ ਧਾਰਨ ਕਰ ਲੈਣ
ਮੈਂ ਯੁੱਧ ਕੋ ਅਬ ਬਿਦਤਾਇਓ
ਕਿ ਹੁਣ ਯੁੱਧ ਦਾ ਸਮਾਂ ਆਣ ਪ੍ਰਗਟ ਹੋਇਆ ਹੁਣ ਯੁੱਧ ਦਾ ਜੰਗ ਦਾ ਸਮਾਂ ਆਣ ਪ੍ਰਗਟ ਹੋਇਆ
ਭੋਗ ਮੋਖ ਦੋਨੋਂ ਕੋ ਪਾਇਓ
ਉਹਨਾਂ ਨੂੰ ਭੋਗ ਤੇ ਮੋਖ ਦੋਵੇਂ ਪ੍ਰਾਪਤ ਹੋਣਗੇ ਜਿਹੜੇ ਰਣ ਭੂਮੀ ਵਿੱਚ ਲੜਨਗੇ ਉਦਾਸੀ ਸਾਧੂਆਂ ਨੂੰ ਸਾਡੇ ਵੱਲੋਂ ਕਹਿ ਦਿਓ ਕਿ ਜਿਹੜੇ ਕੱਲ ਰਣ ਭੂਮੀ ਵਿੱਚ ਸ਼ਸਤਰ ਧਾਰਨ ਕਰਕੇ ਲੜਨਗੇ ਭੋਗ ਤੇ ਮੋਖ ਇਹ ਦੋਵੇਂ ਚੀਜ਼ਾਂ ਉਹਨਾਂ ਨੂੰ ਪ੍ਰਾਪਤ ਹੋਣਗੀਆਂ
ਜਿਵੇਂ ਜਿਵੇਂ ਕੋ ਪੁਰਸ਼ਾਰਥ ਧਰੇ
ਜਿਵੇਂ ਜਿਵੇਂ ਕੋਈ ਰਣ ਭੂਮੀ ਵਿੱਚ ਪੁਰਸ਼ਾਰਥ ਧਾਰਨ ਕਰੇਗਾ ਆਪਣਾ ਬਲ ਵਿਖਾਵੇਗਾ ਆਪਣੇ ਬਲ ਦੇ ਜ਼ਹਿਰ ਵਿਖਾਵੇਗਾ
ਵੱਧ ਵੱਧ ਅਗਰ ਰਿਪਨ ਵੱਧ ਕਰੇ
ਅੱਗੇ ਵੱਧ ਵੱਧ ਕੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਦਾ ਵੱਧ ਕਰੇਗਾ ਦੁਸ਼ਮਣਾਂ ਦਾ ਨਾਸ ਕਰੇਗਾ ਜਿਹੜਾ ਵੀ ਸੂਰਮਾ
ਤਿਮ ਤਿਮ ਦੀਰਘ ਪ੍ਰਾਪਤ ਰਾਜੂ
ਤਿਵੇਂ ਤਿਵੇਂ ਉਹਨਾਂ ਨੂੰ ਦੀਰਘ ਰਾਜ ਦੀ ਪ੍ਰਾਪਤੀ ਹੋਵੇਗੀ ਵੱਡੇ ਵੱਡੇ ਰਾਜ ਭਾਗ ਉਹਨਾਂ ਨੂੰ ਪ੍ਰਾਪਤ ਹੋਣਗੇ ਜਿੰਨਾ ਵੱਧ ਕੇ ਅੱਗੇ ਕੋਈ ਸੂਰਮਾ ਲੜੇਗਾ ਜਿੰਨਾ ਵੱਧ ਕੇ ਅੱਗੇ ਕੋਈ ਦੁਸ਼ਮਣਾਂ ਨੂੰ ਮਾਰੇਗਾ ਉਹਨੂੰ ਉਤਨੇ ਵੱਡੇ ਭਾਰੀ ਰਾਜ ਭਾਗ ਦੀ ਪ੍ਰਾਪਤੀ ਹੋਵੇਗੀ
ਗਨ ਗਜ ਬਾਜੀ ਸਹਿਤ ਸਮਾਜੂ
ਔਰ ਰਾਜ ਹੀ ਨਹੀਂ ਰਾਜ ਦੇ ਨਾਲ ਬਹੁਤ ਸਾਰੇ ਸਮੂਹ ਹਾਥੀਆਂ ਦੇ ਘੋੜਿਆਂ ਦੇ ਸਹਿਤ ਬੜਾ ਵੱਡਾ ਭਾਰੀ ਸਾਜ ਸਮਾਜ ਉਹਨਾਂ ਨੂੰ ਪ੍ਰਾਪਤ ਹੋਵੇਗਾ
ਲਘੂ ਕੁਕਰੈ ਪਾਏ ਲਘੂ ਸੋਏ
ਥੋੜਾ ਬਲ ਧਾਰ ਕੇ ਲੜੇਗਾ ਉਹਨੂੰ ਥੋੜਾ ਰਾਜ ਮਿਲੇਗਾ ਜਿਹੜਾ ਬਹੁਤਾ ਬਲ ਧਾਰ ਕੇ ਅੱਗੇ ਵੱਧ ਕੇ ਲੜੇਗਾ ਉਹਨੂੰ ਬਹੁਤੇ ਰਾਜ ਦੀ ਪ੍ਰਾਪਤੀ ਹੋਵੇਗੀ ਰਾਜ ਸਮਾਜ ਨਾਲ ਘੋੜੇ ਹਾਥੀ ਪ੍ਰਾਪਤ ਹੋਣਗੇ ਤੇ ਜਿਹੜਾ ਥੋੜਾ ਲੜੇਗਾ ਥੋੜਾ ਪੁਰਸ਼ਾਰਥ ਧਾਰਨ ਕਰੇਗਾ ਉਹਨੂੰ ਥੋੜੇ ਰਾਜ ਦੀ ਪ੍ਰਾਪਤੀ ਹੋਵੇਗੀ
ਮਮ ਸਿੱਖਨ ਚਿਤ ਰਾਜ ਸੋਏ
ਮਹਾਰਾਜ ਜੀ ਕਹਿੰਦੇ ਮੇਰੇ ਸਿੱਖਾਂ ਦਾ ਸਾਰੀ ਧਰਤੀ ਤੇ ਰਾਜ ਹੋਵੇਗਾ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸਾਰੀ ਧਰਤੀ ਦੇ ਉੱਤੇ ਮੇਰਿਆਂ ਸਿੱਖਾਂ ਦਾ ਮੇਰੇ ਖਾਲਸੇ ਦਾ ਰਾਜ ਹੋਵੇਗਾ
ਜੋ ਨਿਸ਼ਕਾਮ ਮਰੈ ਰਣ ਮਾਹੀ
ਜਿਹੜੇ ਜੰਗ ਦੇ ਮੈਦਾਨ ਵਿੱਚ ਨਿਸ਼ਕਾਮ ਹੋ ਕੇ ਮਰਨਗੇ ਨਿਸ਼ਕਾਮ ਹੋ ਕੇ ਜਿਹੜੇ ਸ਼ਹੀਦੀਆਂ ਪ੍ਰਾਪਤ ਕਰਨਗੇ
ਇਸ ਕੋ ਜਗਤ ਫੇਰ ਫੇਰ ਨਾਏ
ਅਸੀਂ ਬਚਨ ਕਰਦੇ ਹਾਂ ਉਹਨੂੰ ਇਸ ਜਗਤ ਵਿੱਚ ਦੁਬਾਰਾ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪਵੇਗਾ ਜਿਹੜਾ ਨਿਸ਼ਕਾਮ ਹੋ ਕੇ ਲੜੇਗਾ ਰਣ ਭੂਮੀ ਵਿੱਚ ਨਿਸ਼ਕਾਮ ਹੋ ਕੇ ਰਣ ਭੂਮੀ ਚ ਸ਼ਹੀਦੀ ਪ੍ਰਾਪਤ ਕਰੇਗਾ ਉਹਨੂੰ ਮੁੜ ਕੇ ਨਹੀਂ ਮਰਨਾ ਪਵੇਗਾ ਐਸੀ ਮਰਨੀ ਜਿਹੜਾ ਮਰੇਗਾ ਬਹੁਰ ਨਾ ਮਰਨਾ ਹੋਏ ਉਹਨੂੰ ਮੁੜ ਕੇ ਸੰਸਾਰ ਦੇ ਵਿੱਚ ਨਹੀਂ ਮਰਨਾ ਪਵੇਗਾ ਨਾ ਹੀ ਉਹਨੂੰ ਦੁਬਾਰਾ ਜੰਮਣ ਮਰਨ ਦੇ ਚੱਕਰਾਂ ਵਿੱਚ ਪੈਣਾ ਪਵੇਗਾ
ਦੀਨ ਦੁਨੀ ਮੈਂ ਬਨੋ ਸਾਏ ਬਖਸ਼ਿਓ ਭੋਗ ਮੋਕੇ ਸਪਾਏ
ਦੀਨ ਦੁਨੀਆਂ ਵਿੱਚ ਮੈਂ ਉਹਦੀ ਸਹਾਇਤਾ ਕਰਾਂਗਾ ਲੋਕ ਪ੍ਰਲੋਕ ਵਿੱਚ ਮੈਂ ਉਹਦਾ ਸਹਾਈ ਹੋਵਾਂਗਾ ਔਰ ਭੋਗ ਵੀ ਬਖਸ਼ਾਂਗਾ ਤੇ ਮੋਖ ਵੀ ਬਖਸ਼ਾਂਗਾ ਭੋਗ ਦਾ ਮਤਲਬ ਸੰਸਾਰ ਦੇ ਜਿਤਨੇ ਸੁੱਖ ਨੇ ਭੋਗ ਪਦਾਰਥ ਨੇ ਫਿਰ ਇਹਨਾਂ ਤੋਂ ਕਲਿਆਣ ਤੇ ਮੁਕਤੀ ਦੀ ਪ੍ਰਾਪਤੀ ਵੀ ਚਾਹੀਦੀ ਹੈ ਮਹਾਰਾਜ ਜੀ ਕਹਿੰਦੇ ਭੋਗ ਤੇ ਮੋਖ ਇਹ ਦੋਵੇਂ ਦਾਤਾਂ ਮੈਂ ਆਪਣੇ ਉਹਨਾਂ ਸੂਰਮਿਆਂ ਨੂੰ ਬਖਸ਼ਾਂਗਾ
ਸੁਣ ਕਰ ਗਏ ਉਦਾਸਨ ਪਾਸੇ
ਮਹਾਰਾਜ ਜੀ ਨੇ ਉਦਾਸੀ ਸਾਧੂਆਂ ਵਾਸਤੇ ਹੁਕਮ ਕੀਤਾ ਕਿ ਜਾ ਕੇ ਉਦਾਸੀ ਸਾਧੂਆਂ ਨੂੰ ਸਾਡੇ ਬਚਨ ਸੁਣਾ ਦਿਓ ਮਹਾਰਾਜ ਜੀ ਦੇ ਬਚਨ ਸੁਣ ਕੇ ਇੱਕ ਸਿੱਖ ਜਿੱਥੇ ਇਹਨਾਂ ਉਦਾਸੀ ਸਾਧਾਂ ਦਾ ਡੇਰਾ ਸੀ ਉੱਥੇ ਚੱਲ ਕੇ ਗਿਆ ਹੈ
ਸਤਿਗੁਰ ਕੀਤੇ ਗਿਰਾ ਪ੍ਰਕਾਸ਼ੇ
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਹੁਕਮ ਕੀਤਾ ਹੈ ਉਹ ਹੁਕਮ ਜਾ ਕੇ ਉਦਾਸੀ ਸਾਧੂਆਂ ਨੂੰ ਸਿੱਖ ਨੇ ਸੁਣਾਇਆ ਹੈ
ਹੁਕਮ ਬਯੋ ਮਨੋ ਸੁਖ ਪਾਵੋ ਜਨਮ ਜਨਮ ਕੇ ਬੰਧ ਮਿਟਾਓ।
ਸਿੱਖ ਨੇ ਜਾ ਕੇ ਆਖਿਆ, ਭਾਈ ਉਦਾਸੀ ਸਾਧੂ ਜਨੋ, ਤੁਹਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਹੋਇਆ ਹੈ, ਤੇ ਤੁਸੀਂ ਸਾਰੇ ਗੁਰੂ ਪਾਤਸ਼ਾਹ ਦਾ ਹੁਕਮ ਮੰਨੋ, ਤੇ ਤੁਸੀਂ ਜਿਹੜੇ ਜਿਹੜੇ ਵੀ ਹੁਕਮ ਮੰਨੋਗੇ ਤੁਹਾਡੇ ਜਨਮ ਤੇ ਮਰਨ ਦੇ ਬੰਧਨ ਮਿਟ ਜਾਣਗੇ, ਜਨਮ ਤੇ ਮਰਨ ਦੇ ਬੰਧਨ ਤੁਹਾਡੇ ਕੱਟੇ ਜਾਣਗੇ।
ਪੁਨ ਸਭ ਸੁਪੱਟਨ ਹੁਕਮ ਸੁਣਾਵਾ।
ਇਸ ਤਰ੍ਹਾਂ ਫਿਰ ਪਹਿਲਾਂ ਉਦਾਸੀ ਸਾਧੂਆਂ ਨੂੰ ਜਾ ਕੇ ਦੱਸ ਕੇ ਆਏ, ਫਿਰ ਜਿਹੜੇ ਬਾਕੀ ਜਿੰਨੇ ਸੂਰਮੇ ਸਨ ਮਹਾਰਾਜ ਜੀ ਦੇ, ਉਹਨਾਂ ਨੂੰ ਵੀ ਦੱਸਣਾ ਸੀ ਕਿ ਕੱਲ ਸਵੇਰੇ ਜੰਗ ਸ਼ੁਰੂ ਹੋ ਜਾਣਾ। ਉਸ ਤੋਂ ਪਹਿਲਾਂ ਪਹਿਲਾਂ ਮਹਾਰਾਜ ਜੀ ਦੇ ਸਾਰੇ ਸੂਰਮਿਆਂ ਨੂੰ ਵੀ ਦੱਸਿਆ ਗਿਆ।
ਗੁਰ ਤੇ ਦਾਨ ਲਿਓ ਮਨ ਭਾਵਾ।
ਮਹਾਰਾਜ ਜੀ ਕਹਿਣ ਲੱਗੇ, ਉਹ ਸਿੱਖ ਕਹਿਣ ਲੱਗਾ, ਭਾਈ ਜਿੰਨੇ ਸੂਰਮੇ ਉਹ ਸਾਰੇ ਤਿਆਰ ਹੋ ਜਾਓ, ਸ਼ਸਤਰ ਸੰਭਾਲ ਲਵੋ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਮਨ ਭਾਉਂਦਾ ਦਾਨ ਪ੍ਰਾਪਤ ਕਰੋ।
ਹੋਤ ਪ੍ਰਭਾਤ ਜੰਗ ਕੀ ਤਿਆਰੀ।
ਕੱਲ ਸਵੇਰ ਹੁੰਦਿਆਂ ਹੀ ਜੰਗ ਦੀ ਤਿਆਰੀ ਹੋ ਜਾਣੀ ਹੈ। ਕੱਲ ਸਵੇਰ ਹੁੰਦਿਆਂ ਜੰਗ ਦਾ ਮੈਦਾਨ ਦੇ ਵਿੱਚ ਨਗਾਰਾ ਵੱਜ ਪੈਣਾ, ਤੇ ਲੋਹਿਆਂ ਤੇ ਸ਼ਸਤਰਾਂ ਤੇ ਸ਼ਸਤਰ ਵੱਜ ਪੈਣੇ ਹਨ।
ਸ਼ਸਤਰ ਤੁਰੰਗਨ ਲਿਓ ਸੰਭਾਰੇ।
ਇਸ ਕਰਕੇ ਸਾਰੇ ਸੂਰਮੇ ਆਪੋ ਆਪਣੇ ਸ਼ਸਤਰ, ਆਪੋ ਆਪਣੇ ਘੋੜੇ ਅੱਜ ਹੀ ਸੰਭਾਲ ਕੇ ਤਿਆਰ ਬਰ ਤਿਆਰ ਕਰ ਲਵੋ।
ਹੁਣ ਸੂਰਨ ਕੇ ਚਿਤੋ ਮਾਹੇ।
ਸੂਰਮਿਆਂ ਦੇ ਹਿਰਦਿਆਂ ਚ ਚਾਓ ਜਾਗ ਪਿਆ, ਮੁਛਹਿਰਿਆਂ ਨੂੰ ਤਾਓ ਦੇ ਕੇ ਸੂਰਮੇ ਬੜੇ ਬੀਰਸੀ ਰੰਗ ਵਿਚ ਰੰਗੇ ਹੋਏ ਸਵੇਰ ਦੀ ਉਡੀਕ ਕਰਨ ਲੱਗੇ ਨੇ, ਕਦੋਂ ਕੱਲ ਦਾ ਸਵੇਰਾ ਆਵੇ ਤੇ ਕੱਲ ਸਵੇਰੇ ਅਸੀਂ ਜੰਗ ਦੇ ਮੈਦਾਨ ਵਿਚ ਬਹਾਦਰਾਂ ਵਾਂਗੂ, ਸੂਰਮਿਆਂ ਵਾਂਗੂ ਦੁਸ਼ਮਣ ਨਾਲ ਲੜ ਕੇ ਸ਼ਹੀਦੀਆਂ ਪਾਈਏ ਤੇ ਦੁਸ਼ਮਣਾਂ ਨੂੰ ਮਾਰੀਏ।
ਬਾਂਚਿਤ ਵਸਤੋ ਲੀਨ ਗੁਰ ਪਾਓ।
ਜੋ ਜੋ ਕਿਸੇ ਨੂੰ ਕੁਝ ਚਾਹੀਦਾ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਸੂਰਮਿਆਂ ਬਹਾਦਰਾਂ ਨੇ ਪ੍ਰਾਪਤ ਕਰ ਲਿਆ। ਕਿਸੇ ਨੂੰ ਜੇ ਹਥਿਆਰ ਚਾਹੀਦਾ ਸੀ ਤਾਂ ਉਹਨੇ ਹਥਿਆਰ ਪ੍ਰਾਪਤ ਕੀਤਾ, ਜੇ ਕਿਸੇ ਨੂੰ ਘੋੜਾ ਚਾਹੀਦਾ ਸੀ ਤਾਂ ਉਹਨਾਂ ਨੇ ਘੋੜੇ ਪ੍ਰਾਪਤ ਕੀਤੇ ਹਨ।
ਕਾਤਰ ਡਰੈ ਮਨੋ ਮ੍ਰਿਤ ਆਏ।
ਸੂਰਮਿਆਂ ਨੂੰ ਚਾਓ ਚੜਦਾ, ਮਹਾਰਾਜ ਜੀ ਦਾ ਬਾਣੀ ਦਾ ਵਚਨ ਵੀ ਕਹਿੰਦਾ ਸੂਰੇ ਚਿਤ ਹੁਲਾਸ। ਸੂਰਮਿਆਂ ਦੇ ਮਨ ਦੇ ਵਿੱਚ ਜੰਗ ਦਾ ਮੈਦਾਨ ਵੇਖ ਕੇ ਹੁਲਾਸ ਪੈਦਾ ਹੁੰਦਾ ਹੈ, ਪਰ ਜਿਹੜੇ ਕਾਇਰ ਨੇ, ਗੀਦੀ ਨੇ, ਕੰਮ ਦਿਲ ਨੇ, ਬੁਝ ਦਿਲ ਨੇ, ਉਹ ਜੰਗ ਦਾ ਸਮਾਂ ਸੁਣ ਕੇ, ਜੰਗ ਦਾ ਨਾਂ ਸੁਣ ਕੇ ਡਰ ਜਾਂਦੇ ਨੇ। ਉਸ ਵੇਲੇ ਵੀ ਸੀ, ਅੱਜ ਵੀ ਨੇ, ਅੱਗੇ ਵੀ ਰਹਿਣਗੇ। ਕਾਇਰ ਵੀ ਰਹਿੰਦੇ ਨੇ, ਜੇ ਸੂਰਮੇ ਹੁੰਦੇ ਨੇ ਨਾ ਤੇ ਕਾਇਰ ਵੀ ਹੁੰਦੇ ਨੇ। ਜਿਹੜੇ ਕਾਇਰ ਨੇ, ਗੀਦੀ ਨੇ, ਉਹ ਮਨ ਦੇ ਵਿੱਚ ਡਰ ਰਹੇ ਨੇ, ਉਹ ਸਮਝ ਰਹੇ ਨੇ ਮਾਨੋ ਕਿ ਹੁਣ ਮੌਤ ਆ ਪਹੁੰਚੀ ਹੈ।
ਚਲਿਓ ਚਾਹੇ ਨਿਤ ਕਾਨ ਕਢਾਏ।
ਉਹ ਆਪਣੀ ਕਾਨ ਕੱਢ ਕੇ, ਯਾਨੀ ਕਿ ਆਪਣੀ ਸ਼ਰਮ ਨੂੰ, ਲਾਜ ਨੂੰ ਵੱਟਾ ਲਾ ਕੇ ਮਹਾਰਾਜ ਜੀ ਦੇ ਕੋਲੋਂ ਚਲੇ ਜਾਣਾ ਚਾਹੁੰਦੇ ਹਨ।
ਇਮ ਕਰਤੇ ਸੰਧਿਆ ਹੋਏ ਆਏ, ਖਾਨ ਪਾਨ ਸਭ ਕੀਨ ਬਣਾਏ।
ਇਹਨਾਂ ਤਿਆਰੀ ਕਰਦਿਆਂ ਕਰਦਿਆਂ ਸਾਰਾ ਦਿਨ ਬਤੀਤ ਹੋ ਗਿਆ, ਜੰਗ ਦੀ ਤਿਆਰੀ ਕਰਦਿਆਂ ਤੂੰ ਸੰਧਿਆ ਦਾ ਸਮਾਂ ਹੋ ਗਿਆ। ਸੰਧਿਆ ਦੇ ਸਮੇਂ ਸਭ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਉਤੇ ਪੰਜ ਸਹਿ ਸਕਲ ਉਦਾਸੀ।
ਖਾਲਸਾ ਜੀ, ਹੁਣੇ ਜਿਹੜੇ ਉਦਾਸੀ ਸਾਧ ਸੀ ਮਹਾਰਾਜ ਜੀ ਕੋਲ ਰਹਿੰਦੇ, ਇਹਨਾਂ ਦੀ ਕੁੱਲ ਗਿਣਤੀ 500 ਸੀ। 500 ਉਦਾਸੀ ਸਾਧੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਰਿਹਾ ਕਰਦੇ ਸਨ ਪੌਂਟਾ ਸਾਹਿਬ।
ਮਿਲ ਕਰ ਮਸਲਤ ਕੀਨ ਸੁਪਹਿਰਾਸੀ।
ਇਹਨਾਂ 500 ਦੇ 500 ਉਦਾਸੀ ਸਾਧਾਂ ਨੇ ਜਦੋਂ ਇਹਨਾਂ ਨੇ ਸੁਣਿਆ ਕਿ ਗੁਰੂ ਸਾਹਿਬ ਨੇ ਸਾਨੂੰ ਵੀ ਕਹਿ ਦਿੱਤਾ ਵੀ ਤੁਸੀਂ ਵੀ ਬੰਨੋ ਦਸਤਾਰਾਂ ਤੇ ਕੱਲ ਨੂੰ ਤੁਸੀਂ ਵੀ ਲੜਨਾ, ਹਥਿਆਰ ਫੜੋ, ਸ਼ਸਤਰ ਫੜੋ ਤੇ ਕੱਲ ਸਵੇਰੇ ਤੁਸੀਂ ਵੀ ਜੂਝਣਾ। ਜਦੋਂ ਇਹ ਗੱਲ ਉਦਾਸੀ ਸਾਧਾਂ ਨੇ ਸੁਣੀ ਤੇ ਸੁਣ ਕੇ ਸ਼ਾਮ ਦੇ ਸਮੇਂ, ਸੰਧਿਆ ਦੇ ਸਮੇਂ ਇਹਨਾਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ,
ਕਿਉਂ ਨਾ ਕਰਨ ਮੈਂ ਤੁਮ ਮਰੋ।
ਤੇ ਆਪਸ ਵਿੱਚ ਸਲਾਹਾਂ ਕਰਦੇ ਉਦਾਸੀ ਸਾਧ ਇੱਕ ਦੂਜੇ ਨੂੰ ਕਹਿੰਦੇ, ਬਈ ਕਿਉਂ ਨਾਹਕ ਬਿਨਾਂ ਕਾਰਨ ਤੋਂ ਰਣ ਭੂਮੀ ਚ ਮਰਦੇ ਹੋ, ਕਿਉਂ ਜੰਗ ਦੇ ਮੈਦਾਨ ਚ ਬਿਨਾਂ ਕਾਰਨ ਤੋਂ ਮਰਦੇ ਹੋ, ਕਿਉਂ ਆਪਣੀ ਅਣਹਾਈ ਮੌਤ ਨੂੰ ਵਿਆਹੁੰਦੇ ਹੋ।
ਜਾਚੋ ਜਗਤ ਜੀਵ ਕਾ ਕਰੋ।
ਚਲੋ ਇੱਥੋਂ ਟੁਰ ਚੱਲੀਏ ਤੇ ਲੋਕਾਂ ਕੋਲੋਂ ਮੰਗ ਕੇ ਖਾ ਲਿਆ ਕਰਾਂਗੇ ਤੇ ਆਪਣੀ ਜੀਵਕਾ ਨਿਭਾ ਲਿਆ ਕਰਾਂਗੇ।
ਲੜਬੇ ਸੋ ਕਿਆ ਕਾਜ ਹਮਾਰਾ, ਸਾਧ ਫਕੀਰ ਪੇਕ ਤਨ ਧਾਰਾ।
ਲੜਨ ਦੇ ਨਾਲ ਸਾਡਾ ਕੀ ਕੰਮ ਹੈ, ਲੜਾਈ ਨਾਲ ਸਾਡਾ ਕੀ ਵਾਹ ਵਾਸਤਾ ਹੈ, ਸਾਡਾ ਕੰਮ ਤਾਂ ਸਾਧਾ ਫਕੀਰਾਂ ਵਾਲਾ ਹੈ। ਸਾਧ ਫਕੀਰਾਂ ਵਾਲਾ ਭੇਖ ਅਸੀਂ ਆਪਣੇ ਤਨ ਤੇ ਧਾਰਨ ਕੀਤਾ ਹੋਇਆ। ਲੜਾਈ ਨਾਲ ਜੰਗ ਯੁੱਧ ਨਾਲ ਸਾਡਾ ਕੀ ਕੰਮ ਹੈ?
ਲੜੇ ਬਿਨਾਂ ਗੁਰ ਕਿਉਂ ਨਾ ਤਰੈ।
ਔਰ ਲੜਿਆਂ ਤੋਂ ਲੜੇ ਬਿਨਾਂ ਗੁਰੂ ਜੀ ਨੇ ਕਿਸੇ ਵੀ ਪ੍ਰਕਾਰ ਨਾਲ ਨਹੀਂ ਟੜਨਾ। ਇਹ ਵੀ ਨਹੀਂ ਹੈ ਕਿ ਗੁਰੂ ਜੀ ਨੇ ਜੰਗ ਟਾਲ ਦੇਣਾ। ਲੜੇ ਬਿਨਾ ਕਿਸੇ ਵੀ ਪ੍ਰਕਾਰ ਨਾਲ ਗੁਰੂ ਜੀ ਨੇ ਨਹੀਂ ਟਲਣਾ। ਉਹਨਾਂ ਨੇ ਲੜਾਈ ਕਰਨੀ ਕਰਨੀ ਹੈ।
ਬਹੁਤ ਦਿਵਸ ਤੇ ਤਿਆਰੀ ਕਰੈ,
ਕਿਉਂਕਿ ਉਹ ਕਈ ਦਿਨਾਂ ਦੀ ਤਿਆਰੀ ਕਰ ਰਹੇ ਨੇ ਲੜਾਈ ਦੀ, ਤਾਂ ਉਹਨਾਂ ਨੇ ਕਈ ਦਿਨਾਂ ਦੀ ਤਿਆਰੀ ਕੀਤੀ ਹੋਈ ਹੈ।
ਨਿਸ਼ਾ ਬਿਕੇ ਭਾਜੋ ਭਲੇ ਆਏ,
ਇਹੀ ਆਪਣੇ ਵਾਸਤੇ ਚੰਗਾ ਕਿ ਅੱਜ ਰਾਤ ਪੈਂਦਿਆਂ ਇੱਥੋਂ ਦੌੜ ਚੱਲੋ। ਜੇ ਆਪਣੀ ਜਾਨ ਬਚਾਉਣੀ ਹੈ, ਆਪਣੀ ਜਿੰਦ ਬਚਾਉਣੀ, ਆਪਣਾ ਸਾਧੂ ਪੁਣਾ ਬਰਕਰਾਰ ਰੱਖਣਾ, ਤੇ ਅੱਜ ਰਾਤੋ ਰਾਤ ਇੱਥੋਂ ਨਿਕਲ ਚੱਲੋ, ਇੱਥੋਂ ਦੌੜ ਚੱਲੋ, ਇਹੀ ਸਾਡਾ ਭਲਾ ਹੈ।
ਨਾ ਤਾਂ ਪ੍ਰਭੂ ਕਰੇ ਕੈਦ ਭਰੇ ਆਏ,
ਜੇ ਆਪਾਂ ਨਾ ਦੌੜੇ ਇੱਥੇ ਰਹੇ ਤੇ ਲੜੇ ਵੀ ਨਾ, ਤੇ ਹੋ ਸਕਦਾ ਪ੍ਰਭੂ ਜੀ ਸਾਨੂੰ ਕੈਦ ਕਰ ਲੈਣ, ਗੁਰੂ ਜੀ ਸਾਨੂੰ ਕੈਦੀ ਬਣਾ ਕੇ ਰੱਖ ਲੈਣ।
ਮਕੈਨਿਕ ਸੇ ਨਿਸ਼ਾਨ ਦੇਰੇ,
ਤਾਂ ਕਹਿ ਕੇ ਜਿੰਨੇ ਉਦਾਸੀ ਸਾਧ ਸੀ ਨਾ, ਰਾਤੋ ਰਾਤ ਹੀ ਹਨੇਰੀ ਰਾਤ ਚ ਬਿਨਾਂ ਦੱਸਿਆ, ਬਿਨਾਂ ਸਤਿਗੁਰਾਂ ਦੀ ਆਗਿਆ ਲਿਆ, ਬਿਨਾਂ ਕਿਸੇ ਪ੍ਰਕਾਰ ਦੀ ਖਬਰ ਦਿੱਤਿਆਂ, ਰਾਤੋ ਰਾਤ ਹੀ ਉਦਾਸੀ ਸਾਧ ਜਿਹੜੇ ਸਨ ਸਾਰੇ ਇਕੱਠੇ ਹੋ ਕੇ ਚਲੇ ਗਏ,
ਡੇਰਾ ਤਿਆਗ ਗਏ ਬਿਨ ਬੇਰੇ।
ਬਿਨਾਂ ਦੇਰੀ ਤੋਂ ਇਹਨਾਂ ਨੇ ਆਪਣਾ ਡੇਰਾ ਛੱਡਿਆ, ਡੇਰਾ ਤਿਆਗਿਆ ਤੇ ਚਲੇ ਗਏ।
ਜੁਦੇ ਜੁਦੇ ਹੋਏ ਦੇਸ਼ ਮਜਾਰਾ,
ਇਕੱਠੇ ਤਾਂ ਨਹੀਂ ਸੀ ਸਾਰੇ ਜਾ ਸਕਦੇ, ਵੱਖੋ ਵੱਖਰੇ, ਕਿਸੇ ਨੇ ਉੱਤਰ ਨੂੰ, ਕਿਸੇ ਨੇ ਦੱਖਣ ਨੂੰ, ਕਿਸੇ ਨੇ ਪੂਰਬ ਪੱਛਮ ਨੂੰ, ਚਾਰਾਂ ਦਿਸ਼ਾਵਾਂ ਵੱਲ ਮੂੰਹ ਕਰਕੇ ਵੱਖੋ ਵੱਖਰਿਆਂ ਦੇਸ਼ਾਂ ਨੂੰ ਟੁਰ ਪਏ।
ਜਾਚ ਜਾਚ ਕਰ ਖਾਏ ਆਹਾਰਾ,
ਉੱਧਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਹੋਰ ਇਲਾਕਿਆਂ ਚ ਚਲੇ ਗਏ, ਮੰਗ ਮੰਗ ਕੇ ਖਾਣ ਲੱਗੇ ਨੇ। ਸਾਧ ਸਨ ਨਾ ਉਦਾਸੀ, ਮੰਗ ਮੰਗ ਕੇ ਜਾ ਕੇ ਖਾ ਕੇ ਆਪਣਾ ਗੁਜ਼ਾਰਾ ਕਰਨ ਲੱਗੇ ਨੇ।
ਜਿਸ ਰਣ ਤੇ ਉਤਸ਼ਾਹ ਬਹੀਨ,
ਔਰ ਰਣ ਭੂਮੀ ਤੋਂ ਜੰਗ ਦੇ ਮੈਦਾਨ ਤੋਂ ਉਤਸ਼ਾਹ ਵੀ ਹੋਣੇ ਹੋ ਕੇ ਚਲੇ ਗਏ।
ਫਿਰੇ ਜਾ ਕੇ ਬਨ ਬਨ ਦੀਨ,
ਜੇ ਜੰਗ ਲੜ ਲੈਂਦੇ ਤੇ ਆਪਣੀ ਮਰਜ਼ੀ ਨਾਲ ਸਵੈ ਇੱਛਾ ਨਾਲ ਜੋ ਚਾਹੁੰਦੇ ਪ੍ਰਾਪਤ ਕਰਦੇ, ਪਰ ਰਣ ਭੂਮੀ ਤੋਂ ਡਰ ਕੇ ਦੌੜੇ, ਜਿਸ ਕਰਕੇ ਥਾਂ ਥਾਂ ਤੇ ਟੁੱਕਰ ਮੰਗ ਕੇ ਇਹਨਾਂ ਨੂੰ ਖਾਣੇ ਪਏ, ਥਾਂ ਥਾਂ ਤੇ ਲੋਕਾਂ ਦੇ ਘਰਾਂ ਵਿੱਚ ਦੀਨ ਹੋ ਕੇ ਭਿਖਾਰੀਆਂ ਵਾਂਗੂ ਜਾਚ ਜਾਚ ਕੇ ਮੰਗ ਮੰਗ ਕੇ ਇਹਨਾਂ ਨੂੰ ਖਾਣਾ ਪਿਆ।
ਗਹਿਓ ਨਾ ਖਰਗ ਭੂਮ ਜਿਸ ਬਸਿਆ,
ਇਹਨਾਂ ਨੇ ਤੇਗ ਨਹੀਂ ਫੜੀ। ਗੁਰੂ ਕਲਗੀਧਾਰੀ ਨਾ ਸਾਧਾਂ ਨੂੰ ਵੀ ਤੇਗ ਫੜਾਉਣਾ ਚਾਹੁੰਦੇ ਸਨ, ਕਿਉਂਕਿ ਸਾਧ ਪੁਣਾ ਵੀ ਉਸ ਵੇਲੇ ਪੂਰਨ ਤੌਰ ਤੇ ਮਹਿਫੂਸ ਨਹੀਂ ਸੀ, ਜਿਸ ਕਰਕੇ ਮਹਾਰਾਜ ਜੀ ਸਾਧ ਪੁਣੇ ਦੀ ਰਾਖੀ ਵਾਸਤੇ ਇਹਨਾਂ ਨੂੰ ਤੇਗ ਫੜਾਉਣਾ ਚਾਹੁੰਦੇ ਸਨ। ਤੇ ਜਿਸ ਤੇਗ ਦੇ ਅਧੀਨ, ਜਿਸ ਖੜਗ ਦੇ ਅਧੀਨ ਇਹ ਧਰਤੀ ਵਸ ਵਿੱਚ ਹੈ, ਖਾਲਸਾ ਜੀ, ਇਹ ਧਰਤੀ ਦਾ ਰਾਜ ਤੇਗ ਦੇ ਅਧੀਨ ਹੈ। ਤੇਗ ਦੇ ਅਧੀਨ ਸ਼ਸਤਰਨ ਕੇ ਅਧੀਨ ਹੈ ਰਾਜ, ਮਹਾਰਾਜ ਜੀ ਦੇ ਬਚਨ ਨੇ ਕਿ ਇਹ ਰਾਜ ਜਿਹੜਾ ਧਰਤੀ ਦਾ ਸ਼ਸਤਰਾਂ ਦੇ ਅਧੀਨ ਹੈ। ਜੋ ਨਾ ਧਰੈ ਤਿਸ ਬਿਗੜੈ ਕਾਜ, ਜਿਹੜਾ ਸ਼ਸਤਰ ਧਾਰਨ ਨਹੀਂ ਕਰਦਾ, ਸ਼ਸਤਰ ਨਹੀਂ ਰੱਖਦਾ, ਉਹਦੇ ਸਾਰੇ ਕੰਮ ਕਾਰਜ ਵਿਗੜ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਵਿਚਾਰ ਦੇ ਰਹੇ ਨੇ। ਮਹਾਂਕਵੀ ਜੀ ਕਹਿੰਦੇ ਇਸ ਧਰਤੀ ਦਾ ਰਾਜ ਤੇਗ ਦੇ ਅਧੀਨ ਹੈ।
ਗਇਓ ਨਾ ਖਰਗ ਭੂਮ ਜਿਸ ਬਸ ਹੈ,
ਤੇਗ ਨਹੀਂ ਫੜੀ ਜਿਹਦੇ ਵਸ ਵਿੱਚ ਇਹ ਧਰਤੀ ਹੈ।
ਸੋ ਭੋਗੈ ਜੋ ਅਸ ਕਟ ਕਸ ਹੈ,
ਖਾਲਸਾ ਜੀ ਇਹ ਧਰਤੀ ਦਾ ਰਾਜ ਉਹ ਭੋਗਦਾ ਜਿਹਦੇ ਗਾਤਰੇ ਵਿੱਚ ਸ਼੍ਰੀ ਸਾਹਿਬ ਹੈ, ਜਿਹਦੇ ਗਾਤਰੇ ਚ ਭਗਵਤੀ ਹੈ, ਜਿਹਦੇ ਗਾਤਰੇ ਵਿੱਚ ਸ੍ਰੀ ਕਾਲ ਜੀ ਕੀ ਜੀਭ ਹੈ, ਉਹੀ ਇਸ ਬਾਤ ਲੋਕ ਦੀ ਧਰਤੀ ਦਾ ਰਾਜ ਭੋਗਦਾ ਹੈ।
ਸਵਾ ਜਾਮ ਜਾਮ ਨੀ ਜਬ ਰਹੇ,
ਇਸ ਤਰ੍ਹਾਂ ਉਦਾਸੀ ਸਾਧੂ ਤਾਂ ਚਲੇ ਗਏ, ਰਾਤੋ ਰਾਤ ਹੀ ਰਾਤ ਬਤੀਤ ਹੋਈ, ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ।
ਪੱਟਨ ਵਿਖੇ ਸੁਚੇਤਾ ਗਏ,
ਜਿੰਨੇ ਸੁਪੱਟ ਸੂਰਮੇ ਸੀ ਸੁਬਾ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦਿਆਂ ਸਭ ਸੁਚੇਤ ਹੋ ਗਏ, ਸਾਵਧਾਨ ਹੋ ਗਏ।
ਆਸਾ ਵਾਰ ਰੱਬਾ ਵੀ ਗਾਵੇ,
ਔਰ ਇਧਰ ਦਰਬਾਰ ਦੀ ਮਰਿਆਦਾ ਵੀ ਬਰਕਰਾਰ ਰਹੀ। ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਦਰਬਾਰ ਸਜ ਗਏ, ਔਰ ਰਬਾਬੀ ਸਿੱਖਾਂ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਵੇਖੋ, ਨਾਲ ਸ਼ਕਤੀ ਵੀ ਚੱਲ ਰਹੀ ਹੈ, ਸ਼ਕਤੀ ਦੇ ਨਾਲ ਨਾਲ ਭਗਤੀ ਵੀ ਚੱਲ ਰਹੀ, ਭਗਤੀ ਤੇ ਸ਼ਕਤੀ ਦੋਵੇਂ ਨੇ। ਭਗਤੀ ਵੀ ਨਾਲ ਹੈ, ਕਿਉਂਕਿ ਭਗਤੀ ਤੋਂ ਜਿਹੜੀ ਸ਼ਕਤੀ ਜਨਮ ਲੈਂਦੀ ਹੈ ਉਹ ਸਮਾਜ ਲਈ ਉਸਾਰੂ ਹੁੰਦੀ ਹੈ, ਤੇ ਭਗਤੀ ਤੋਂ ਵਿਹੋਣੀ ਸ਼ਕਤੀ ਕੇਵਲ ਸ਼ਕਤੀ ਸਾਰੇ ਸੰਸਾਰ ਦੇ ਵਾਸਤੇ ਘਾਤਕ ਸਿੱਧ ਹੁੰਦੀ ਹੈ ਜੇ ਇਕੱਲੀ ਸ਼ਕਤੀ ਹੋਵੇ, ਔਰ ਜੇ ਭਗਤੀ ਵਿੱਚੋਂ ਸ਼ਕਤੀ ਜਨਮ ਲਵੇ ਤੇ ਉਹ ਸਮਾਜ ਦਾ ਭਲਾ ਕਰਦੀ ਹੈ। ਮਹਾਰਾਜ ਜੀ ਦੇ ਦਰਬਾਰ ਵਿੱਚ ਆਸਾ ਜੀ ਦੀ ਵਾਰ ਦੇ ਅੰਮ੍ਰਿਤ ਵੇਲੇ ਕੀਰਤਨ ਹੋ ਰਹੇ ਹਨ,
ਕੀਰਤਕਲੇ ਕਰ ਸੰਖ ਬਜਾਵੇ,
ਔਰ ਕਈ ਅੰਮ੍ਰਿਤ ਵੇਲੇ ਉੱਠ ਕੇ ਸੰਖ ਬਜਾ ਰਹੇ ਹਨ,
ਕਰੇ ਪਾਠ ਕੇਤਕ ਗੁਰਬਾਨੀ,
ਔਰ ਕਈ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਬੜੇ ਅਦਬ ਨਾਲ ਸਤਕਾਰ ਨਾਲ ਸਤਿਗੁਰਾਂ ਦੀ ਪਵਿੱਤਰ ਪਾਵਨ ਬਾਣੀ ਦਾ ਪਾਠ ਕਰ ਰਹੇ ਹਨ।
ਤਨ ਸ਼ਨਾਨੈ ਪਾਵਨ ਪਾਨੀ,
ਔਰ ਅੰਮ੍ਰਿਤ ਜਲ ਹੈ ਯਮੁਨਾ ਦਾ ਬੜਾ ਨਿਰਮਲ ਜਲ ਹੈ, ਉਸ ਨਿਰਮਲ ਜਲ ਦੇ ਵਿੱਚ ਗੁਰੂ ਕੇ ਸਿੱਖ ਇਸ਼ਨਾਨ ਪਾਣੀ ਕਰ ਰਹੇ ਹਨ।
ਦੀਪ ਜਗਾਵਤ ਧੂਪ ਤੁਖਾਵੇ,
ਦੀਵੇ ਜਗਾਉਂਦੇ ਹਨ ਧੂਪ ਤੁਖਾਉਂਦੇ ਹਨ,
ਪੁਸ਼ਮਾਂਜਲ ਸ਼ਸਤਨ ਅਰਪਾਵੇ,
ਔਰ ਸਤਿਗੁਰੂ ਜੀ ਦੇ ਜਿੰਨੇ ਪਿਆਰੇ ਆਪਣੇ ਸ਼ਸਤਰਾਂ ਦੀ ਪੂਜਾ ਕਰ ਰਹੇ ਨੇ ਪਹਿਲਾਂ, ਕਿਉਂਕਿ ਖਾਲਸਾ ਜੀ ਸ਼ਸਤਰ ਸਾਡੇ ਪੀਰ ਹਨ, ਸ਼ਸਤਰਾਂ ਦੀ ਪੂਜਾ ਅੱਜ ਵੀ ਤਖਤਾਂ ਤੇ ਹੁੰਦੀ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤਖਤ ਦੇ ਉੱਤੇ ਮਹਾਰਾਜ ਜੀ ਦੇ ਪਾਵਨ ਸ਼ਸਤਰ ਸੁਭਾਏ ਮਾਨ ਹਨ ਅੰਗੀਠੇ ਦੇ ਉੱਤੇ, ਸ਼ਸਤਰਾਂ ਦੀ ਪੂਜਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਖਤ ਦੇ ਉੱਤੇ ਸੁਭਾਏ ਮਾਨ ਹਨ, ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਦੇ ਥੜੇ ਦੇ ਉੱਤੇ ਮਹਾਰਾਜ ਜੀ ਦੇ ਸ਼ਸਤਰ ਸੁਭਾਏ ਮਾਨ ਹਨ, ਕਿਉਂਕਿ ਸ਼ਸਤਰਾਂ ਦੀ ਪੂਜਾ ਮੁੱਢ ਤੋਂ ਹੁੰਦੀ, ਦੁਸਹਿਰੇ ਦਾ ਜਿਹੜਾ ਦਿਨ ਹੈ ਉਹ ਸ਼ਸਤਰ ਪੂਜਨ ਦਿਵਸ ਦੇ ਨਾਂ ਨਾਲ ਵੀ ਮਨਾਇਆ ਜਾਂਦਾ ਹੈ ਗੁਰੂ ਖਾਲਸੇ ਪੰਥ ਵਿੱਚ। ਤੋ ਉਸ ਵਕਤ ਸਵੇਰੇ ਅੰਮ੍ਰਿਤ ਵੇਲੇ ਸਿੱਖਾਂ ਨੇ ਸ਼ਸਤਰਾਂ ਦੀ ਪੂਜਾ ਕੀਤੀ ਹੈ, ਪੁਸ਼ਪ ਭੇਟ ਕੀਤੇ ਨੇ, ਸ਼ਸਤਰਾਂ ਨੂੰ ਧੂਪ ਧੁਖਾਈ ਹੈ, ਔਰ ਜੋਤ ਜਗਾ ਕੇ ਆਰਤੀਆਂ ਉਤਾਰੀਆਂ ਹਨ।
ਦਲ ਮੈਂ ਜਿਤ ਕਿਸੇ ਹੱਥ ਜੈਕਾਰਾ,
ਸਾਰੇ ਦਲ ਵਿੱਚ ਸਾਰੀਆਂ ਫੌਜਾਂ ਚ ਹਰ ਪਾਸੇ ਜੈ ਜੈਕਾਰ ਦੇ ਨਾਦ ਹੋ ਰਹੇ ਨੇ, ਗੁਰੂ ਕੇ ਸਿੱਖ ਗੁਰੂ ਕੇ ਬਹਾਦਰ ਯੋਧੇ, ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ, ਇਹ ਅਕਾਲ ਅਕਾਲ ਦੇ ਜਕਾਰਿਆਂ ਨਾਲ ਆਕਾਸ਼ ਗੂੰਜ ਰਿਹਾ।
ਉਤਸ਼ਾਹ ਵੱਧ ਕਰੇ ਉਚਾਰਾ,
ਔਰ ਬੜੇ ਭਾਰੀ ਉਤਸ਼ਾਹ ਨਾਲ ਬੜੇ ਭਾਰੀ ਚਾਓ ਦੇ ਨਾਲ ਜਕਾਰਿਆਂ ਦੇ ਨਾਦ ਗੂੰਜ ਰਹੇ ਹਨ।
ਸ਼੍ਰੀ ਕਲਗੀ ਤਰ ਸੋਚ ਸ਼ਨਾਨੇ, ਆਸਨ ਪਰ ਆਸੀਨ ਕਰ ਧਿਆਨੇ,
ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਠੇ, ਸੋਚ ਇਸ਼ਨਾਨ ਕੀਤਾ ਹੈ, ਔਰ ਸੋਚ ਇਸ਼ਨਾਨ ਕਰਨ ਤੋਂ ਉਪਰੰਤ ਮਹਾਰਾਜ ਜੀ ਆਪਣੇ ਆਸਣ ਦੇ ਉੱਤੇ ਸੁਭਾਏ ਮਾਨ ਹੋਏ ਹਨ।
ਨਿਜ ਸਰੂਪ ਮੈਂ ਰਹੇ ਸਮਾਏ,
ਔਰ ਆਪਣੇ ਆਸਣ ਤੇ ਬੈਠ ਕੇ ਮਹਾਰਾਜ ਜੀ ਆਪਣੇ ਨਿਜ ਸਰੂਪ ਦੇ ਵਿੱਚ, ਜੋ ਸਤਿਗੁਰਾਂ ਦਾ ਆਪਣਾ ਨਿਜ ਸਰੂਪ ਹੈ, ਸਵੈ ਆਤਮ ਸਵਰੂਪ ਹੈ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬਲੀਨ ਹੋਏ ਨੇ, ਉਹਦੇ ਚ ਧਿਆਨ ਜੋੜਿਆ।
ਜੋ ਸੱਚੇ ਤੇ ਆਨੰਦ ਸਦਾਏ,
ਉਹ ਸਰੂਪ ਕਿਹੋ ਜਿਹਾ ਜਿਹਦੇ ਚ ਸਰੂਪ ਮਹਾਰਾਜ ਜੀ ਨੇ ਧਿਆਨ ਜੋੜਿਆ। ਖਾਲਸਾ ਜੀ ਸਤਿਗੁਰਾਂ ਦਾ ਉਹ ਸਰੂਪ ਹੈ ਸਤ ਚੇਤਨ ਆਨੰਦ ਸਰੂਪ, ਜਿਹਨੂੰ ਮਹਾਰਾਜ ਗੁਰੂ ਕਲਗੀਧਰ ਕਹਿੰਦੇ ਸਦਾ ਸੱਚ ਦਾਨੰਦ ਸਰਬੰਗ ਪ੍ਰਣਾਸੀ, ਉਹ ਜਿਹੜਾ ਪਵਿੱਤਰ ਸਤ ਚੇਤਨ ਆਨੰਦ ਸਵਰੂਪ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਆਪਣਾ ਧਿਆਨ ਜੋੜਿਆ ਕੇਂਦਰਿਤ ਕੀਤਾ ਹੈ।
ਜਗਤਾ ਧਾਰ ਮੈਦ ਮਈਆਨ,
ਸਾਰੇ ਜਗਤ ਦੇ ਵਿੱਚ ਜੋ ਸਭ ਤੋਂ ਸਾਰੇ ਜਗਤ ਦਾ ਆਧਾਰ ਹੈ ਜਿਹੜਾ ਸਰੂਪ, ਔਰ ਮਹੀਆਨ ਵੱਡਿਆਂ ਤੋਂ ਵੱਡਿਆ ਹੈ।
ਅਚਲ ਅਨਾਸ਼ੀ ਸਰਵ ਸਮਾਨ,
ਜੋ ਅਚਲ ਹੈ ਅਨਾਸ਼ ਹੈ ਨਾਸ਼ ਤੋਂ ਰਹਿਤ ਹੈ, ਔਰ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ, ਸਭ ਦੇ ਵਿੱਚ ਵਿਆਪਕ ਇੱਕ ਰਸ ਹੈ।
ਕਮਲ ਬਿਲੋਚਨ ਮੁੰਦਰਤ ਹੋਏ,
ਐਸੇ ਸਵਰੂਪ ਵਿੱਚ ਮਹਾਰਾਜ ਜੀ ਦਾ ਧਿਆਨ ਜੁੜਿਆ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇਤਰ ਮੁੰਦਰਤ ਹੋਏ ਨੇ, ਮਹਾਰਾਜ ਜੀ ਨੇ ਨੇਤਰ ਬੰਦ ਕੀਤੇ ਹਨ।
ਸਮਾਧ ਮੈਂ ਥਿਰਤਾ ਹੋਏ,
ਉਸ ਸਮਾਧੀ ਵਿੱਚ ਮਹਾਰਾਜ ਜੀ ਥਿਰ ਹੋ ਗਏ ਨੇ, ਸਮਾਧੀ ਵਿੱਚ ਅਚਲ ਹੋ ਕੇ ਮਹਾਰਾਜ ਜੀ ਬੈਠ ਗਏ ਹਨ, ਜਿਸ ਸਮਾਧੀ ਚ ਸੈਂਕੜੇ ਯੁੱਗਾਂ ਤੱਕ ਸ੍ਰੀ ਹੇਮਕੁੰਡ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਬਿਰਾਜਮਾਨ ਸਨ ਦੁਸ਼ਟ ਦਮਨ ਦੇ ਰੂਪ ਵਿੱਚ, ਉਸੇ ਸਮਾਧੀ ਵਿੱਚ ਗੁਰੂ ਕਲਗੀਧਰ ਦੇ ਸਰੂਪ ਵਿੱਚ ਮਹਾਰਾਜ ਜੀ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਦੇ ਸਮੇਂ ਇਸੇ ਸਰੂਪ ਵਿੱਚ ਨਿਜਾਨੰਦ ਵਿੱਚ ਵਿਲੀਨ ਹੁੰਦੇ ਹਨ।
ਜੁਗਮ ਕੜੀ ਕੇ ਅੰਮ੍ਰਿਤ ਵੇਲਾ, ਤਜਿਓ ਧਿਆਨ ਸਤਿਗੁਰੂ ਸੁਹਿਲਾ।
ਅੱਗੇ ਸਤਿਗੁਰੂ ਜੀ ਦੀ ਸਮਾਧੀ ਦਿਨ ਚੜ੍ਹੇ ਤੱਕ ਹੁੰਦੀ ਸੀ, ਅੱਜ ਦੋ ਘੜੀਆਂ ਅੰਮ੍ਰਿਤ ਵੇਲਾ ਬਾਕੀ ਬਚਦਾ ਸੀ, ਜਿਸ ਵੇਲੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸਮਾਧੀ ਤੋਂ ਪ੍ਰਾਮ ਹੋਏ, ਮਹਾਰਾਜ ਜੀ ਨੇ ਆਪਣੇ ਨੇਤਰ ਕਮਲ ਖੋਲੇ ਹਨ,
ਪੁੰਨ ਸੁੰਦਰ ਦਸਤਾਰ ਸਜਾਏ,
ਸੋਹਣੀ ਦਸਤਾਰ, ਬੜੀ ਸੁੰਦਰ ਦਸਤਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸੀਸ ਤੇ ਸਜਾਈ ਹੈ,
ਉੱਪਰ ਜਿਗਾ ਬਾਂਧ ਦਮਕਾਏ,
ਔਰ ਦਸਤਾਰ ਦੇ ਉੱਤੇ ਬੜੀ ਸੁੰਦਰ ਜਗ੍ਹਾ ਸਜਾਈ, ਜਗ੍ਹਾ ਚਮਕਦੀ ਹੈ ਮਹਾਰਾਜ ਜੀ ਦੀ ਜਗ੍ਹਾ, ਮੋਤੀਆਂ ਜੜੀ ਹੈ ਮਹਾਰਾਜ ਜੀ ਦੀ ਜਗ੍ਹਾ, ਕੀਮਤੀ ਲਾਲਾਂ ਜੜੀ ਹੈ, ਕੀਮਤੀ ਹੀਰਿਆਂ ਜੜੀ ਹੈ, ਬੜੀ ਸੁੰਦਰ ਜਗ੍ਹਾ ਮਹਾਰਾਜ ਜੀ ਦੇ ਸੀਸ ਤੇ ਦਸਤਾਰ ਤੇ ਬੱਧੀ ਹੈ,
ਪੁੱਲ ਧਰ ਕਰ ਕਲਗੀ ਬੰਦ ਸ਼ੋਭਾ,
ਜਗ੍ਹਾ ਦੇ ਉੱਤੇ ਫਿਰ ਮਹਾਰਾਜ ਜੀ ਨੇ ਆਪਣੇ ਸੀਸ ਤੇ ਕਲਗੀ ਧਾਰਨ ਕੀਤੀ, ਬੜੀ ਸੁੰਦਰ ਉੱਚੀ ਕਲਗੀ ਹੈ ਜਿਹਦੀ ਬੜੀ ਸ਼ੋਭਾ ਹੈ, ਜਿਸ ਕਲਗੀ ਦੀ ਅਣੀਆਂ ਨੂੰ ਵੇਖ ਕੇ ਗੁਰੂ ਕੇ ਸਿੱਖ ਕਹਿੰਦੇ ਨੇ ਕਲਗੀ ਧਰ ਸਵਾਮੀ ਜੀ, ਕਲਗੀ ਧਰ ਸਵਾਮੀ ਜੀ, ਉਹ ਪਾਵਨ ਸੁੰਦਰ ਕਲਗੀ ਮਹਾਰਾਜ ਜੀ ਦੇ ਸੀਸ ਤੇ ਸਜੀ ਹੈ,
ਜਗਮਗਾਤ ਪਿਕ ਕੌਣ ਨਾ ਲੋਭਾ,
ਜਗਮਗ ਜਗਮਗ ਕਰਦੀ ਹੈ ਕਲਗੀ ਤੇ ਜਗ੍ਹਾ, ਐਸੀ ਸੁੰਦਰ ਕਲਗੀ ਤੇ ਜਗ੍ਹਾ ਜਿਸ ਨੂੰ ਵੇਖ ਕੇ ਸਭ ਦਾ ਮਨ ਲੁਭਾਏ ਮਾਨ ਹੁੰਦਾ, ਐਸਾ ਕੌਣ ਹੈ, ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸਾ ਕੌਣ ਹੈ ਜਿਹਦਾ ਵੇਖ ਕੇ ਮਨ ਲੁਭਾਏ ਮਾਨ ਨਾ ਹੋਵੇ, ਗੁਰੂ ਕਲਗੀਧਰ ਪਾਤਸ਼ਾਹ ਦਾ ਸਵਰੂਪ ਇਤਨਾ ਸੁੰਦਰ ਹੈ,
ਸੂਖਮ ਚੀਰ ਪੈਰ ਗਰ ਜਾਮਾ,
ਸੂਖਮ ਬਰੀਕ ਧਾਗੇ ਦੇ ਬਣੇ ਹੋਏ ਬਸਤਰ, ਉਹ ਮਹਾਰਾਜ ਜੀ ਨੇ ਬੜਾ ਸੁੰਦਰ ਜਾਮਾ ਚੋਲਾ ਆਪਣੇ ਸਰੀਰ ਤੇ ਧਾਰਨ ਕੀਤਾ ਹੈ,
ਉਤੋਂ ਦਰਾਜ ਸ਼ੁਭ ਤੇ ਅਭਿਰਾਮਾ,
ਲੰਮਾ ਚੋਲਾ ਸੀ ਮਹਾਰਾਜ ਜੀ ਦਾ, ਬੜਾ ਸੁੰਦਰ ਹੈ, ਬੜਾ ਅਭਿਰਾਮ ਤੇ ਸ਼ੋਭਨੀਕ ਹੋ ਰਿਹਾ,
ਨਵ ਰਤਨੇ ਸੁੰਦਰ ਭੁਜ ਡੰਡੇ,
ਰਤਨਾਂ ਦੇ ਸਹਿਤ ਜਿਹੜੇ ਬਹੂਟੇ ਹੁੰਦੇ ਨੇ ਉਹ ਮਹਾਰਾਜ ਜੀ ਨੇ ਡੋਲਿਆਂ ਦੇ ਉੱਤੇ ਆਪਣੇ ਭੁਜ ਡੰਡਿਆਂ ਦੇ ਉੱਤੇ ਬੱਧੇ ਹਨ,
ਜਨ ਸੋਂਡੀ ਬਦ ਸੁੰਡ ਪਰ ਚੰਡੇ,
ਇਦਾਂ ਜਾਪਦਾ ਜਿਵੇਂ ਕਿਸੇ ਕੁੰਭੀ ਦੀ, ਕੁੰਭੀ ਨਾਮ ਹੈ ਹਾਥੀ ਦਾ, ਜਿਵੇਂ ਹਾਥੀ ਦੀ ਸੁੰਡ ਬੜੀ ਬਲਵਾਨ ਹੁੰਦੀ ਹੈ, ਲੰਮੀ ਹੁੰਦੀ ਹੈ, ਏਦਾਂ ਮਹਾਰਾਜ ਜੀ ਦੀਆਂ ਬਾਹਾਂ ਬੜੀਆਂ ਬਲਵਾਨ ਔਰ ਗੋਡਿਆਂ ਤੱਕ ਲੰਮੀਆਂ ਪਲੰਬਦੀਆਂ ਹਨ,
ਕੰਚਨ ਕੰਕਨ ਕੇ ਵਿੱਚ ਹੀਰੇ,
ਔਰ ਉਹਨਾਂ ਦੇ ਵਿੱਚ ਬੜੇ ਸੁੰਦਰ ਮਹਾਰਾਜ ਜੀ ਨੇ ਹੱਥਾਂ ਵਿੱਚ ਸੋਨੇ ਦੇ ਕੜੇ, ਔਰ ਉਹਨਾਂ ਕੜਿਆਂ ਵਿੱਚ ਬੜੇ ਬੜੇ ਕੀਮਤੀ ਸੁੰਦਰ ਹੀਰੇ ਜੜੇ ਹੋਏ ਨੇ,
ਕੋਰਦਾਰ ਕਾਰੀਗਰ ਚੀਰੇ,
ਕੋਰਦਾਰ ਬੜੇ ਸੁੰਦਰ ਹੀਰੇ ਜੜੇ ਹੋਏ, ਕਾਰੀਗਰਾਂ ਨੇ ਬੜੇ ਸੁੰਦਰ ਢੰਗ ਨਾਲ ਬਣਾ ਕੇ ਜੜੇ ਹੋਏ ਨੇ,
ਦੀਪਤ ਦੋਨੋਂ ਕਾਨਨ ਕੁੰਡਲ,
ਕੰਨਾਂ ਵਿੱਚ ਸੁੰਦਰ ਕੁੰਡਲ ਸੋਭਨੀਕ ਹਨ,
ਸ਼ਮਲ ਤਨਕ ਸ਼ੋਭਤ ਮੁਖ ਮੰਡਲ,
ਔਰ ਮਹਾਰਾਜ ਜੀ ਦੇ ਚਿਹਰੇ ਤੇ ਕਾਲੇ ਰੰਗ ਦਾ ਥੋੜਾ ਥੋੜਾ ਦਾੜਾ ਪ੍ਰਕਾਸ਼ਿਤ ਹੋ ਰਿਹਾ, ਕਿਉਂਕਿ 22 ਸਾਲ ਦੇ ਵਿਚਕਾਰ ਇੱਥੇ ਮਹਾਰਾਜ ਜੀ ਦੀ ਉਮਰ ਸੀ, ਇਹ ਤਕਰੀਬਨ ਜਿਹੜਾ ਇਹ ਜੰਗ ਹੋਇਆ 85 ਦੇ ਵਿੱਚ ਹੋਇਆ, 1685 ਦੇ ਨੇੜੇ, ਉਸ ਸਮੇਂ ਤੱਕ ਤਕਰੀਬਨ ਮਹਾਰਾਜ ਜੀ ਦੀ ਉਮਰ ਇੱਥੇ ਜਵਾਨੀ ਦੀ ਉਮਰ ਹੈ, ਤੇ ਚਿਹਰੇ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਬੜਾ ਸੁੰਦਰ ਦਾੜਾ ਸੋਭਨੀਕ ਹੋ ਰਿਹਾ,
ਇਮ ਪੈਰਤ ਪ੍ਰਕਾਸ਼ ਹੋਏ ਆਇਓ,
ਔਰ ਕਹਿੰਦੇ ਇਸ ਤਰ੍ਹਾਂ ਬਸਤਰ ਸ਼ਸਤਰ ਸਰੀਰ ਤੇ ਸਜਾਉਂਦਿਆਂ ਇਹਨੇ ਨੂੰ ਸੂਰਜ ਉਦੇ ਹੋ ਆਇਆ, ਪ੍ਰਕਾਸ਼ ਹੋ ਆਇਆ ਹੈ,
ਦਿਨ ਕਰ ਉਦੇ ਵਾਰ ਭੋਗ ਆਇਓ,
ਔਰ ਦਿਨ ਚੜਿਆ ਤੇ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਗਿਆ,
ਪੀਰ ਦਾ ਸਬਨ ਸਿਰ ਨਾਵਾ,
ਔਰ ਕੀਰਤਨ ਦਾ, ਕਿਉਂਕਿ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਦਿਨ ਚੜਿਆ ਹੁੰਦੀ ਹੈ, ਤੋ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਆ ਦਿਨ ਚੜਿਆ, ਤੇ ਜਿਸ ਵੇਲੇ ਭੋਗ ਪਾਇਆ, ਸੋ ਕਰੇ ਜੋ ਤਿਸੈ ਰਜਾਏ ਸੁਧ, ਇਹ ਕਹਿ ਕੇ ਸਭ ਨੇ ਆਪਣਾ ਸੀਸ ਝੁਕਾਇਆ, ਨਮਸਕਾਰ ਕੀਤੀ ਹੈ,
ਤਬ ਇੱਕ ਸ਼ੀਗਰਾ ਬੈਨ ਅਲਾਵਾ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ,
ਤਬ ਇੱਕ ਸ਼ੀਗਰ ਆਨਮ ਅਲਾਵਾ,
ਉਸ ਵਕਤ ਇੱਕ ਸਿੱਖ ਆਇਆ, ਇੰਨੇ ਨੂੰ ਦਿਨ ਚੜਿਆ, ਆਸਾ ਜੀ ਦੀ ਵਾਰ ਦਾ ਭੋਗ ਪਾਇਆ ਨਾ, ਤੇ ਇੱਕ ਸਿੱਖ ਆਇਆ ਤੇ ਆ ਕੇ ਉਹ ਕਹਿਣ ਲੱਗਾ,
ਸੁਣੀਏ ਮਹਾਰਾਜ ਅਬਨਾਸ਼ੇ ਗਏ ਪਾਜ ਨਿਸਬਿਕੈ ਉਦਾਸੇ,
ਆ ਕੇ ਸਤਿਗੁਰੂ ਜੀ ਬੇਨਤੀ ਹੈ ਅਬਨਾਸੀ ਸਤਿਗੁਰੂ ਜੀ ਕਿ ਜਿਹੜੇ ਉਦਾਸੀ ਸਾਧਾਂ ਨੂੰ ਤਿਆਰ ਹੋਣ ਵਾਸਤੇ ਕੱਲ ਸੁਨੇਹਾ ਦਿੱਤਾ ਸੀ, ਅੱਜ ਉਹ ਰਾਤੋ ਰਾਤ ਹੀ ਉੱਥੋਂ ਦੌੜ ਗਏ ਨੇ, ਮਹਾਰਾਜ ਅੱਜ ਰਾਤ ਨੂੰ ਜਿੰਨੇ ਉਦਾਸੀ ਸਾਧ ਸਨ ਡੇਰਾ ਖਾਲੀ ਕਰਕੇ ਦੌੜ ਗਏ ਨੇ,
ਸ਼੍ਰੀ ਮੁਕਤੇ ਸ਼੍ਰੀ ਮੁਕਤੇ ਸੁਣ ਕੇ ਰਣ ਕਰਨੋ।
ਮਹਾਰਾਜ ਜੀ ਜਦੋਂ ਉਹਨਾਂ ਨੇ ਸੁਣਿਆ ਉਦਾਸੀ ਸਾਧਾ ਨੇ ਆਪ ਜੀ ਦੇ ਮੁਖੋਂ ਕਿ ਸਾਨੂੰ ਜੰਗ ਲੜਨਾ ਪਵੇਗਾ,
ਅਨਹਿਤ ਪਾ ਧੀਰਜ ਹਰਨੋ,
ਉਹਨਾਂ ਦੇ ਮਨ ਵਿਚ ਜੀਵਨ ਤੋਂ ਆਸ ਚੁੱਕ ਗਈ ਤੇ ਉਹਨਾਂ ਦੇ ਅੰਦਰ ਦਾ ਧੀਰਜ ਡਾਵਾਂ ਡੋਲ ਹੋ ਗਿਆ ਤੇ ਰਾਤ ਦੇ ਸਮੇਂ ਹਨੇਰੇ ਵਿਚ ਹੀ ਉਹ ਡੇਰਾ ਛੱਡ ਕੇ ਦੌੜ ਗਏ ਨੇ, ਨੱਠ ਗਏ ਨੇ।
ਬਿਕਸ ਬਦਨ ਅਰਬਿੰਦ ਬਖਾਨਾ ਦੇਖਿਓ ਭਲੋ ਕਿ ਨਾ ਸੋ ਤਾਨਾ।
ਮਹਾਰਾਜ ਜੀ ਹੱਸਦਿਆਂ ਹੋਇਆ, ਮਹਾਰਾਜ ਜੀ ਨੂੰ ਪਹਿਲਾਂ ਹੀ ਪਤਾ ਸੀ ਉਹਨਾਂ ਚਲੇ ਜਾਣਾ, ਸਾਧਾ ਨੇ ਕਿੱਥੇ ਲੜਨਾ ਸੀ ਜੰਗ ਦੇ ਮੈਦਾਨ ਚ। ਮਹਾਰਾਜ ਜੀ ਹੱਸਦਿਆਂ ਹੋਇਆ ਬੋਲੇ ਹਰਾ। ਮਹਾਰਾਜ ਜੀ ਕਹਿਣ ਲੱਗੇ ਭਾਈ ਉਹ ਜਗ੍ਹਾ ਚੰਗੀ ਤਰ੍ਹਾਂ ਵੇਖੀ ਆ ਤੁਸੀਂ, ਭਲੀ ਪ੍ਰਕਾਰ ਨਾਲ ਵੇਖ ਕੇ ਆਏ ਹੋ ਕਿ ਨਹੀਂ ਡੇਰਾ?
ਗਏ ਭਾਜ ਸਗਲੇ ਇੱਕ ਬਾਰੇ ਰਹੋ ਕਿਨੈ ਕੋ ਧੀਰਜ ਧਾਰੇ।
ਮਹਾਰਾਜ ਜੀ ਕਹਿੰਦੇ ਸਾਰੇ ਇੱਕੋ ਵੇਰੀ ਭੱਜ ਗਏ ਨੇ, ਜਾਂ ਕੋਈ ਉੱਥੇ ਬਾਕੀ ਰਿਹਾ ਵੀ ਆ ਧੀਰਜ ਧਾਰਨ ਕਰਕੇ, ਕੋਈ ਬਚਿਆ ਵੀ ਆ ਜਾਂ ਸਾਰੇ ਹੀ ਦੌੜ ਗਏ ਹਨ?
ਰਾਖਿਓ ਬੀਜ ਕੇ ਉਖੜਿਓ ਸਾਰੇ।
ਮਹਾਰਾਜ ਜੀ ਕਹਿੰਦੇ ਕਿਸੇ ਨੇ ਉਦਾਸੀਆਂ ਦਾ ਬੀਜ ਰੱਖਿਆ ਵੀ ਆ ਜਾਂ ਜੜੋ ਹੀ ਪੁੱਟੇ ਗਏ ਨੇ ਸਾਰੇ, ਜਾਂ ਸਾਰੇ ਹੀ ਉਖੜ ਗਏ ਨੇ ਜੜ ਤੋਂ?
ਉਤੋਂ ਸਾਰ ਕੈ ਫੋਕਟ ਕਿਆਰੇ।
ਹਾਂ, ਫੋਕਟ ਦੇ ਹੀ ਕਿਆਰੇ ਨਿਕਲੇ ਨੇ ਸਾਰੇ, ਜਾਂ ਵਿੱਚੋਂ ਕੋਈ ਸਾਰ ਚੰਗੀ ਫਸਲ ਦਾ ਵੀ ਨਿਕਲੇਗਾ ਬੀਜ, ਜਾਂ ਸਾਰੇ ਹੀ ਫੋਕਟ ਦੇ ਕਿਆਰੇ ਸਨ?
ਸੁਣ ਸਿੱਕਨ ਕਰ ਜੋਰੀ ਉਚਾਰਾ ਸਭਨ ਮਹੰਤ ਏਕ ਤਨ ਭਾਰਾ।
ਕਹਿਣ ਲੱਗਾ ਸਿੱਖ ਹੱਥ ਜੋੜ ਕੇ, ਮਹਾਰਾਜ ਜੀ ਬਾਕੀ ਤਾਂ ਸਾਰੇ ਸਾਧ ਟੁਰ ਗਏ ਨੇ, ਪਰ ਉਹਨਾਂ ਸਾਰੇ ਉਦਾਸੀ ਸਾਧਾਂ ਦਾ ਜਿਹੜਾ ਮਹੰਤ ਸੀ, ਸ਼੍ਰੀ ਮਹੰਤ ਸੀ, ਉਹਨਾਂ ਸਾਰੇ ਉਦਾਸੀ ਸਾਧਾਂ ਦਾ ਜਿਹਦਾ ਸਰੀਰ ਬੜਾ ਭਾਰੀ ਤੇ ਥੂਲ ਹੈ,
ਮੁੰਦਰਤ ਲੋਚਨ ਕਰ ਫਿਰ ਹੋਵਾ,
ਉਹਦੀਆਂ ਅੱਖਾਂ ਬੰਦ ਨੇ, ਔਰ ਉਹ ਸਮਾਧੀ ਵਿਚ ਬੈਠਾ ਹੋਇਆ ਇੱਕ ਪੱਥਰ ਦੀ ਸਿਲਾ ਉੱਤੇ।
ਚੇਲਨ ਕੋ ਜੋ ਵਾਕ ਨਾ ਜੋਵਾ,
ਉਹਨੇ ਆਪਣੇ ਚੇਲਿਆਂ ਦੇ ਬਚਨ ਨਹੀਂ ਸੁਣੇ, ਉਹਦੇ ਚੇਲੇ ਸਾਰੇ ਚਲੇ ਗਏ, ਪਰ ਉਹ ਜਿਹੜਾ ਮਹੰਤ ਹੈ ਉਹਨਾਂ ਸਾਰੇ ਚੇਲਿਆਂ ਦਾ, ਉਦਾਸੀ ਸਾਧਾਂ ਦਾ, ਨੇਤਰ ਉਹਦੇ ਬੰਦ ਨੇ, ਉਹਨੇ ਕਿਸੇ ਦੀ ਗੱਲ ਨਹੀਂ ਸੁਣੀ।
ਨਾਮ ਕਿਰਪਾਲ ਮਨੋ ਸ਼ਿਵ ਬੈਸਾ।
ਮਹਾਰਾਜ ਜੀ ਉਸ ਮਹੰਤ ਦਾ ਨਾਂ ਹੈ ਕਿਰਪਾਲ ਦਾਸ। ਕਿਰਪਾਲ ਦਾਸ ਨਾਂ ਦਾ ਉਹ ਮਹੰਤ ਉਦਾਸੀ ਸਾਧ, ਉਹ ਮਹਾਰਾਜ ਜੀ ਉੱਥੇ ਬੈਠਾ ਹੈ।
ਮਨੋ ਸ਼ਿਵ ਬੈਸਾ ਥਿਰਿਓ ਅਡੋਲ ਸਮਾਧੀ ਐਸਾ।
ਮਹਾਰਾਜ ਇਸ ਤਰ੍ਹਾਂ ਬੈਠਾ ਮਾਨੋ ਜਿਵੇਂ ਸ਼ਿਵ ਜੀ ਭਗਵਾਨ ਕੈਲਾਸ਼ ਪਰਬਤ ਤੇ ਬੈਠਾ ਹੋਵੇ ਸਮਾਧੀ ਲਾ ਕੇ, ਏਦਾਂ ਅਡੋਲ ਸਮਾਧੀ ਲਾ ਕੇ ਉਹ ਉਦਾਸੀ ਸਾਧੂ ਮਹੰਤ ਕਿਰਪਾਲ ਦਾਸ ਜੀ ਬੈਠੇ ਹੋਏ ਨੇ।
ਕਲਗੀ ਧਰ ਸ਼੍ਰੀ ਮੁਖ ਮੁਸਕਾਨੇ,
ਕਲਗੀ ਧਰ ਜੀ ਮੁਸਕਰਾ ਪਏ।
ਭਏ ਪ੍ਰਸੰਨ ਕਿਰਪਾ ਰਸਾਨੇ,
ਕਿਰਪਾ ਰਸ ਵਿਚ ਭੇਜੇ ਹੋਏ ਮਹਾਰਾਜ ਜੀ ਪ੍ਰਸੰਨ ਹੋਏ ਤੇ ਬੋਲੇ
ਰਹੋ ਮੂਲ ਤੋਂ ਸਭ ਕਿਚ ਹੋਵੇ।
ਮਹਾਰਾਜ ਜੀ ਕਹਿੰਦੇ ਚਲੋ ਇਹ ਵੀ ਚੰਗਾ ਹੋਇਆ, ਜੜ ਰਹਿ ਗਈ, ਮੂਲ ਨਾਮ ਹੈ ਜੜ ਦਾ। ਕਹਿੰਦੇ ਜੜ ਰਹਿ ਗਈ, ਜੇ ਜੜ ਰਹਿ ਜੇ ਤੇ ਦਰਖਤ ਫਿਰ ਉਗਾਉਂਦਾ, ਜੇ ਜੜ ਹੀ ਟੁੱਟ ਜਾਏ ਨਾ, ਜੜ ਹੀ ਪੁੱਟੀ ਜਾਏ ਫਿਰ ਨਹੀਂ ਕੁਝ ਉਗਦਾ। ਮਹਾਰਾਜ ਜੀ ਕਹਿੰਦੇ ਜੜ ਰਹਿ ਗਈ ਤੇ ਹੁਣ ਸਭ ਕੁਝ ਪੈਦਾ ਹੋ ਜਾਏਗਾ,
ਸ਼ਾਖਾ ਪੱਤਰ ਫੁੱਲ ਫਲ ਜੋਵੇ।
ਹੁਣ ਫਿਰ ਇਹਨੂੰ ਸ਼ਾਖਾਵਾਂ ਲੱਗ ਜਾਣਗੀਆਂ, ਪੱਤੇ ਲੱਗ ਜਾਣਗੇ, ਫੁੱਲ ਫਲ ਫਿਰ ਲੱਗ ਜਾਣਗੇ ਜੇ ਜੜ ਰਹਿ ਗਈ ਹੈ।
ਜੇ
ਹੁਣ ਇਸ ਵੇਰੇ ਜੜ ਹੀ ਉਖੜ ਜਾਂਦੀ, ਜੜ ਹੀ ਪੁੱਟੀ ਜਾਂਦੀ,
ਬੌਰ ਨਾ ਬੰਤੇ ਕਛੂ ਅਕਾਰਾ,
ਮੁੜ ਕੇ ਇਹਨਾਂ ਦਾ ਕੋਈ ਆਕਾਰ ਨਹੀਂ ਸੀ ਰਹਿਣਾ, ਇਹਨਾਂ ਦਾ ਕੋਈ ਵਜੂਦ ਨਹੀਂ ਸੀ ਰਹਿਣਾ।
ਹੁਣ ਕਰਤੇ ਜਾਤੇ ਇਹ ਟੂਟ,
ਅੱਜ ਤੋਂ ਬਾਅਦ ਫਿਰ ਗੁਰੂ ਘਰੋਂ ਟੁੱਟ ਜਾਣੇ ਸਨ ਜੇ ਜੜ ਨਾ ਰਹਿੰਦੀ। ਖਾਲਸਾ ਜੀ ਉਦਾਸੀਆਂ ਨੂੰ ਮਹਾਰਾਜ ਜੀ ਨੇ ਗਲ ਦੇ ਨਾਲ ਲਾ ਕੇ ਰੱਖਿਆ, ਕਿਉਂਕਿ ਮਹੰਤ ਕਿਰਪਾਲ ਦਾਸ ਜੀ ਨਹੀਂ ਗਏ। ਮਹਾਰਾਜ ਜੀ ਕਹਿੰਦੇ ਇਹਨਾਂ ਨੇ ਬੀਜ ਰੱਖ ਲਿਆ, ਇਸ ਕਰਕੇ ਨਿਰਵਲੇ ਉਦਾਸੀ ਔਰ ਨਿਹੰਗ ਸਿੰਘ ਇਹ ਗੁਰੂ ਖਾਲਸੇ ਪੰਥ ਦੀਆਂ ਬਾਹਾਂ ਨੇ, ਡਾਕਟਰ ਭਾਈ ਵੀਰ ਸਿੰਘ ਹੋਣਾ ਨੇ ਲਿਖਿਆ ਹੈ। ਇਹ ਗੁਰੂ ਪੰਥ ਦੀਆਂ ਬਾਹਾਂ ਨੇ ਜੋ ਗੁਰੂ ਖਾਲਸੇ ਪੰਥ ਨਾਲੋਂ ਕਦੇ ਤੋੜੀਆਂ ਨਹੀਂ ਜਾ ਸਕਦੀਆਂ, ਅਟੁੱਟ ਹਿੱਸਾ ਨੇ। ਬੜਾ ਵੱਡਾ ਭਾਰੀ ਪ੍ਰਚਾਰ ਪ੍ਰਸਾਰ ਉਦਾਸੀਨ ਸੰਪਰਦਾ ਨੇ ਔਰ ਨਿਰਮਲੇ ਮਹਾਂਪੁਰਖਾਂ ਨੇ ਗੁਰੂ ਖਾਲਸੇ ਪੰਥ ਦਾ ਕੀਤਾ ਹੈ। 100 ਸਾਲ ਦਾ ਸਮਾਂ ਜਦੋਂ ਖਾਲਸਾ ਜੰਗਾਂ ਯੁੱਧਾਂ ਵਿੱਚ ਰਿਹਾ, ਗੁਰੂ ਧਾਮਾਂ ਦੀ ਸੇਵਾ ਔਰ ਗੁਰਸਿੱਖਾਂ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨਾ, ਉਸ ਵੇਲੇ ਜਿਤਨੇ ਇਤਿਹਾਸ ਦੇ ਗ੍ਰੰਥ ਲਿਖਣੇ, ਗੁਰਬਾਣੀ ਦੀਆਂ ਵਿਆਖਿਆਵਾਂ ਕਰਕੇ ਸੰਗਤਾਂ ਨੂੰ ਗੁਰੂ ਕੇ ਚਰਨਾਂ ਨਾਲ ਜੋੜ ਕੇ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ ਸਿੰਘ ਬਣਾਉਣਾ, ਇਹ ਸਾਰੀ ਜ਼ਿੰਮੇਵਾਰੀ ਉਸ ਵੇਲੇ ਨਿਰਮਲੇ ਤੇ ਉਦਾਸੀ ਮਹਾਂਪੁਰਖਾਂ ਦੇ ਜ਼ਿੰਮੇ ਰਹੀ ਹੈ। ਤੋ ਇਹਨਾਂ ਦਾ ਬਹੁਤ ਵੱਡਾ ਦੇਣ ਹੈ ਗੁਰੂ ਖਾਲਸੇ ਪੰਥ ਨੂੰ, ਜੋ ਕਦੇ ਵਿਸਾਰਿਆ ਤੇ ਭੁਲਾਇਆ ਨਹੀਂ ਜਾ ਸਕਦਾ। ਮਹਾਰਾਜ ਜੀ ਕਹਿੰਦੇ ਮਹੰਤ ਕਿਰਪਾਲ ਦਾਸ ਉਦਾਸੀ ਨੇ ਜੜ ਰੱਖ ਲਈ ਹੈ ਉਦਾਸੀਆਂ ਦੀ, ਜੇ ਅੱਜ ਇਹ ਵੀ ਚਲੇ ਜਾਂਦੇ ਤੇ ਗੁਰੂ ਘਰ ਨਾਲੋਂ ਇਹਨਾਂ ਦਾ ਨਾਤਾ ਟੁੱਟ ਜਾਣਾ ਸੀ।
ਭੇਖ ਨਾ ਚਲ ਤੋ ਊਟ,
ਇਹਨਾਂ ਦਾ ਭੇਖ ਨਹੀਂ ਸੀ ਚੱਲਣਾ ਤੇ ਇਹਨਾਂ ਨੇ ਨਿਖੁੱਟ ਜਾਣਾ ਸੀ, ਇਹਨਾਂ ਨੇ ਖਤਮ ਹੋ ਜਾਣਾ ਸੀ।
ਜਬ ਲਗ ਹੈ ਜਿਸ ਕੇ ਸਿਰ ਕਾਇਮ,
ਪਰ ਅੱਜ ਕਹਿੰਦੇ ਜਦੋਂ ਤੱਕ ਕਿਸੇ ਦਾ ਸਿਰ ਕਾਇਮ ਰਹੇ,
ਜਗ ਜਾਣੇ ਤਬ ਲੋ ਜੰਗ ਦਾਇਮ।
ਸਿਆਣੇ ਕਹਿੰਦੇ ਨੇ ਜਦੋਂ ਤੱਕ ਸਿਰ ਕਾਇਮ ਹੈ ਉਦੋਂ ਤੱਕ ਜੰਗ ਵੀ ਕਾਇਮ ਹੈ, ਜੇ ਸਿਰ ਲੱਥ ਜੇ ਤੇ ਫਿਰ ਜੰਗ ਵੀ ਖਤਮ ਹੋ ਜਾਂਦਾ। ਕਹਿੰਦੇ ਇਸ ਕਰਕੇ ਉਦੋਂ ਤੱਕ ਜਦੋਂ ਤੱਕ ਇਹ ਮਹੰਤ ਰਹਿ ਗਿਆ, ਸਿਰ ਹੈ ਨਾ ਇਹ ਸਾਰਿਆਂ ਦਾ ਮੁਖੀਆ ਹੈ, ਮਹੰਤ ਸਾਰਿਆਂ ਦਾ ਮੁਖੀ ਸੀ ਮਹੰਤ ਕਿਰਪਾਲ ਦਾਸ, ਕਹਿੰਦੇ ਸਿਰ ਰਹਿ ਗਿਆ ਤੇ ਸਮਝ ਲਓ ਸਾਰਾ ਜੰਗ ਕਾਇਮ ਹੈ।
ਰਹਿਓ ਮਹੰਤ ਜੇ ਧਰ ਤੀਰ ਨਾ ਛੋੜਾ,
ਕਹਿੰਦੇ ਜੇ ਮਹੰਤ ਕਿਰਪਾਲ ਦਾਸ ਜੀ ਰਹਿ ਗਏ ਨੇ, ਉਹਨਾਂ ਨੇ ਆਪਣਾ ਧੀਰਜ ਨਹੀਂ ਛੱਡਿਆ ਨਹੀਂ ਤਿਆਗਿਆ।
ਕੇਲਾ ਬਣੇ ਆਨਗਨ ਔਰਾ,
ਇਹ ਰਹਿ ਗਏ ਨੇ ਤੇ ਹੋਰ ਹਜ਼ਾਰਾਂ ਚੇਲੇ ਇਹਨਾਂ ਦੇ ਆਣ ਕੇ ਬਣ ਜਾਣਗੇ, ਹੋਰ ਸੈਂਕੜੇ ਚੇਲੇ ਤੇ ਮੁਰੀਦ ਇਹਨਾਂ ਦੇ ਆਉਣ ਬਣਨਗੇ।
ਜਾਓ ਅਬੈ ਤੇ ਲਿਓ ਬੁਲਾਏ,
ਪਰ ਅੱਜ ਕਹਿੰਦੇ ਜਾਓ ਮਹੰਤ ਕਿਰਪਾਲ ਦਾਸ ਜੀ ਨੂੰ ਸਤਿਕਾਰ ਸਹਿਤ ਉਹਨਾਂ ਦੇ ਡੇਰੇ ਤੋਂ ਸਾਡੇ ਕੋਲ ਲੈ ਕੇ ਆਓ।
ਰਾਖੀ ਭੇਖ ਕੀ ਲਾਜ ਬਣਾਏ,
ਉਹਨਾਂ ਨੇ ਆਪਣੇ ਭੇਖ ਦੀ ਲਾਜ ਰੱਖ ਲਈ। ਇਹ ਵੀ ਗੁਰੂ ਨਾਨਕ ਸਾਹਿਬ ਦੀ ਸੰਪਰਦਾ ਹੈ, ਤੋ ਬਾਬਾ ਸ਼੍ਰੀ ਚੰਦ ਜੀ ਦੀ ਚਲਾਈ ਹੋਈ ਸੰਪਰਦਾ ਉਦਾਸੀਨ ਮਹਾਂਪੁਰਖਾਂ ਦੇ ਭੇਖ ਦੀ ਲਾਜ ਮਹੰਤ ਕਿਰਪਾਲ ਦਾਸ ਉਦਾਸੀ ਜੀ ਨੇ ਰੱਖ ਲਈ ਹੈ, ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ।
ਹੁਕਮ ਸੁਣ ਤੋ ਗੁਰ ਕੋ ਸਿੱਖ ਗਏ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਗੁਰੂ ਕਾ ਸਿੱਖ ਮਹੰਤ ਕਿਰਪਾਲ ਦਾਸ ਜੀ ਦੇ ਕੋਲ ਗਿਆ ਹੈ।
ਧਿਆਨ ਮਿਕੈ ਤਿਤ ਦੇਖਤ ਭਇਓ,
ਉੱਥੇ ਉਹ ਸਿਲਾ ਦੇ ਉੱਤੇ ਬੈਠੇ ਸੀ ਮਹੰਤ ਜੀ, ਉਹ ਸਿਲਾ ਅੱਜ ਵੀ ਉੱਥੇ ਮੌਜੂਦ ਹੈ ਜਿਹਦੇ ਤੇ ਮਹੰਤ ਕਿਰਪਾਲ ਦਾਸ ਜੀ ਬੈਠ ਕੇ ਸਾਧਨਾ ਕਰਿਆ ਕਰਦੇ ਸਨ। ਉੱਥੇ ਉਹ ਸਿੱਖ ਚੱਲ ਕੇ ਮਹੰਤ ਕਿਰਪਾਲ ਦਾਸ ਜੀ ਕੋਲ ਗਿਆ।
ਧਿਆਨ ਵਿਖੇ ਤਿਤ ਦੇਖਤ ਭਇਓ,
ਜਾ ਕੇ ਵੇਖਿਆ ਕਿ ਮਹੰਤ ਕਿਰਪਾਲ ਦਾਸ ਜੀ ਧਿਆਨ ਚ ਬੈਠੇ ਨੇ, ਸਮਾਧੀ ਵਿਚ ਬੈਠੇ ਸਨ।
ਅੰਗ ਹਿਲਾਏ ਸਮਾਧ ਛੁਟਾਏ,
ਜਾ ਕੇ ਅੰਗ ਹਿਲਾਇਆ, ਗੋਡੇ ਤੋਂ ਪਕੜ ਕੇ ਚਰਨ ਤੋਂ ਪਕੜ ਕੇ ਹਿਲਾਇਆ, ਔਰ ਹਿਲਾ ਕੇ ਮਹੰਤ ਕਿਰਪਾਲ ਦਾਸ ਜੀ ਦੀ ਸਮਾਧੀ ਖੋਲੀ ਹੈ।
ਬਿਕਸੇ ਲੋਚਨ ਜੁਤੇ ਅਰਨਾਏ,
ਮਹੰਤ ਕਿਰਪਾਲ ਦਾਸ ਜੀ ਦੀਆਂ ਅੱਖਾਂ ਖੁੱਲੀਆਂ, ਨੇਤਰ ਲਾਲ ਸੁਰਖ ਸਨ, ਬੰਦਗੀ ਦੇ ਰੰਗ ਦੇ ਨਾਲ ਨੇਤਰ ਲਾਲ ਸੁਰਖ ਨੇ, ਤਪੱਸਿਆ ਦੇ ਤੇਜ ਨਾਲ।
ਮਸਤਕ ਟੇਕ ਕਯੋ ਸਿੱਖ ਤਬੈ, ਤੁਮਕੋ ਪ੍ਰਭੂ ਅਕਾਰ ਤੇ ਅਬੈ,
ਮੱਥਾ ਟੇਕਿਆ। ਮਹੰਤ ਜੀ ਦਾ ਤਾਪੀ ਇੰਨਾ ਸੀ ਕਿ ਸੀਸ ਬਦੋ ਬਦੀ ਝੁੱਕ ਗਿਆ, ਮੱਥਾ ਟੇਕਿਆ ਸਿੱਖ ਨੇ ਤੇ ਮੱਥਾ ਟੇਕ ਕੇ ਬੇਨਤੀ ਕੀਤੀ, ਆਖਿਆ ਮਹੰਤ ਜੀ ਗੁਰੂ ਕਲਗੀਧਰ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਆਪਣੇ ਪਾਸ ਬੁਲਾਇਆ ਹੈ।
ਬੜੀ
ਛੇਤੀ ਨਾਲ ਗੁਰੂ ਸਾਹਿਬ ਜੀ ਨੇ ਮੈਨੂੰ ਤੁਹਾਨੂੰ ਬੁਲਾਉਣ ਲਈ ਭੇਜਿਆ,
ਇਸ ਕਾਰਨ ਤੇ ਧਿਆਨ ਛੁਟਾਇਓ।
ਮੈਂ ਮਾਫੀ ਮੰਗਦਾ ਕਿ ਤੁਹਾਡਾ ਧਿਆਨ ਖੋਲਿਆ, ਤੁਹਾਡੀ ਸਮਾਧੀ ਵਿਚ ਮੈਂ ਵਿਘਨ ਪਾਇਆ ਹੈ, ਪਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਹੁਕਮ ਸੀ, ਇਸ ਕਰਕੇ ਤਤਸ਼ਿਨ ਆ ਕੇ ਮੈਨੂੰ ਤੁਹਾਡੀ ਸਮਾਧੀ ਖੋਲਣੀ ਪਈ ਹੈ, ਤੁਹਾਨੂੰ ਧਿਆਨ ਤੋਂ ਵਿਘਨ ਪਾਉਣਾ ਪਿਆ ਹੈ।
ਮਹਾਰਾਜ
ਮੇਰੇ ਤੇ ਛਿਮਾ ਕਰਿਆ ਜੇ, ਮੇਰੀ ਆਪਣੀ ਕੋਈ ਗਲਤੀ ਨਹੀਂ ਹੈ, ਮੈਂ ਤਾਂ ਗੁਰੂ ਆਗਿਆ ਮੰਨ ਕੇ ਆਪ ਜੀ ਦੇ ਕੋਲ ਆਇਆ ਹਾਂ।
ਸ਼੍ਰੀ ਸਤਿਗੁਰ ਕੇ ਨਿਕਟ ਸਿਧਰੀਐ,
ਆਪ ਜੀ ਕਿਰਪਾ ਕਰੋ, ਦਇਆ ਕਰਕੇ ਇਥੋਂ ਉੱਠੋ, ਪ੍ਰਸਥਾਨ ਕਰੋ, ਔਰ ਚੱਲ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਣਾ ਵਿਚ ਹਾਜ਼ਰ ਹੋਵੋ।
ਤਤਸ਼ਿਨ ਉੱਠੇ ਹੁਕਮ ਸੁਣ ਗੁਰ ਕੋ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਸਾਰ ਮਹੰਤ ਕਿਰਪਾਲ ਦਾਸ ਜੀ ਉਦਾਸੀ ਉਸੇ ਵੇਲੇ ਆਪਣੇ ਆਸਣ ਤੋਂ ਉੱਠੇ ਹਨ।
ਕੇਹਰ ਸਮੇਂ ਉਤਸ਼ਾਹ ਉਰ ਕੋ,
ਬੱਬਰ ਸ਼ੇਰ ਵਾਂਗੂ ਉਤਸ਼ਾਹ ਸੀ ਅੰਦਰ, ਮਹੰਤ ਨੇ ਸਾਧੂ ਨੇ ਕਦੇ ਹੱਥ ਵਿਚ ਸ਼ਸਤਰ ਨਹੀਂ ਸੀ ਫੜਿਆ, ਸੋਟਾ ਹੀ ਫੜਿਆ ਹੋਇਆ ਹੱਥ ਵਿਚ, ਪਰ ਲੜਨ ਵਾਸਤੇ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਬੱਬਰ ਸ਼ੇਰ ਵਰਗਾ ਉਤਸ਼ਾਹ ਮਹੰਤ ਕਿਰਪਾਲ ਦਾਸ ਉਦਾਸੀ ਜੀ ਦੇ ਅੰਦਰ ਜਾਗਿਆ ਹੈ।
ਸ਼ੀਘਰ ਕਰਤ ਗੁਰ ਨਿਕਟ ਸਿਧਾਰਾ,
ਬੜੀ ਸ਼ੀਘਰਤਾਈ ਨਾਲ ਮਹੰਤ ਜੀ ਬੜੀ ਕਾਹਲੀ ਨਾਲ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਗਏ ਹਨ।
ਪਹੁੰਚੇ ਉਹ ਦਰਸ਼ਨ ਚਾਰੋ ਨਿਆਰਾ,
ਔਰ ਸਤਿਗੁਰਾਂ ਦੇ ਚਰਣਾਂ 'ਚ ਪਹੁੰਚ ਕੇ ਮਹਾਰਾਜ ਜੀ ਦੇ ਸੁੰਦਰ ਤੇ ਸੋਹਣੇ ਦਰਸ਼ਨ ਉਹ ਜਾ ਕੇ ਕੀਤੇ ਹਨ।
ਦੋਨੋਂ ਹੱਥ ਜੋੜ ਕਰ ਨਮੋ,
ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਣਾਂ ਵਿੱਚ ਨਮਸਕਾਰ ਕੀਤੀ ਹੈ, ਨਮਾਮ ਕੀਤੀ ਹੈ।
ਆਈ ਵਿਲ ਬੈਠੇ ਉਤੇ ਸਮੋ,
ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿੱਚ ਬੈਠ ਗਏ ਹਨ।
ਦੀਰਘ ਜਟਾ ਜੂਠ ਸਿਰ ਬਾਦਾ,
ਮਹੰਤ ਕਿਰਪਾਲ ਦਾਸ ਜੀ ਦੇ ਸੀਸ ਉੱਤੇ ਜਟਾਵਾਂ ਸਨ, ਜਟਾਵਾਂ ਦਾ ਜੂੜਾ ਉਹ ਮਹੰਤ ਕਿਰਪਾਲ ਦਾਸ ਜੀ ਨੇ ਸੀਸ ਤੇ ਬੱਧਾ ਹੋਇਆ, ਬੜਾ ਵੱਡਾ ਤੇ ਉੱਚਾ ਜੂੜਾ ਹੈ।
ਰੋਕ ਰੱਖੀ ਕਨ ਮਨ ਜੇ ਸਾਦਾ,
ਇੰਦਰੀਆਂ ਤੇ ਕੰਟਰੋਲ ਕੀਤਾ ਹੋਇਆ, ਕਾਬੂ ਕੀਤਾ ਹੋਇਆ, ਅੱਖਾਂ ਨਾਸਕਾ ਪੰਜੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੇ, ਦਸ ਇੰਦਰੀਆਂ ਨੇ, ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਤੇ ਸਭ ਇੰਦਰੀਆਂ ਨੂੰ ਰੋਕ ਕੇ ਮਨ ਸਾਧਿਆ ਹੋਇਆ, ਆਪਣੇ ਮਨ ਤੇ ਕਾਬੂ ਪਾਇਆ ਹੋਇਆ।
ਸਰਵੰਗਨ ਮੈਂ ਲੱਗੀ ਵਿਭੂਤ,
ਸਰੀਰ ਉੱਤੇ ਸਵਾਹ ਵੀ, ਉਦਾਸੀ ਸਾਧੂ ਸਰੀਰ ਤੇ ਸਵਾਹ ਵੀ ਮਲ ਲੈਂਦੇ ਨੇ, ਤੋ ਸਾਰੇ ਅੰਗਾਂ ਦੇ ਸਰੀਰ ਉੱਤੇ ਸਵਾਹ ਵੀ ਮਲੀ ਹੋਈ ਸੀ।
ਸ਼ੋਭਤ ਮਨੋ ਦੱਤ ਅਵਧੂਤ,
ਜਾਪਦਾ ਹੈ ਮਨੋ ਦੱਤ ਅਵਧੂਤ ਬੈਠਾ ਕੋਈ ਮਹਾਨ ਸੰਨਿਆਸੀ ਹੈ।
ਤਪ ਕੋ ਤੇਜ ਦਿਪਤ ਹੈ ਐਸੇ,
ਤਪੱਸਿਆ ਬੜੀ ਸੀ, ਤਪ ਬੜਾ ਸੀ ਔਰ ਤਪ ਦਾ ਤੇਜ ਇਸ ਤਰ੍ਹਾਂ ਪ੍ਰਗਟ ਹੋ ਰਿਹਾ ਹੈ।
ਰਿਖੀਓਂ ਮੈਂ ਘਟ ਨੰਦਨ ਜੈਸੇ,
ਜਿਵੇਂ ਸਾਰੇ ਰਿਸ਼ੀਆਂ ਵਿੱਚ ਘੜੇ ਤੋਂ ਪੈਦਾ ਹੋਇਆ ਅਗਸਤ ਮੁਨੀ, ਅਗਸਤ ਰਿਸ਼ੀ ਜੀ ਘੜੇ ਤੋਂ ਪੈਦਾ ਹੋਏ ਨਾ, ਜਿੰਨੇ ਰਿਸ਼ੀ ਹੋਏ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਤੇਜ ਅਗਸਤ ਰਿਸ਼ੀ ਦਾ ਸੀ। ਕਹਿੰਦੇ ਜਿਵੇਂ ਘਟ ਨੰਦਨ ਅਗਸਤ ਰਿਸ਼ੀ ਦਾ ਤੇਜ ਸਾਰੇ ਰਿਸ਼ੀਆਂ ਵਿੱਚ ਪ੍ਰਗਟ ਹੈ, ਇਸ ਤਰ੍ਹਾਂ ਮਹੰਤ ਕਿਰਪਾਲ ਦਾਸ ਜੀ ਦੀ ਤਪੱਸਿਆ ਦਾ ਤੇਜ ਉਹਨਾਂ ਦੇ ਸਰੀਰ ਵਿੱਚੋਂ ਪ੍ਰਗਟ ਹੋ ਰਿਹਾ।
ਬ੍ਰਹਮਚਰਜ ਮੈਂ ਬੜੋ ਸੁਪੱਤਾ,
ਬ੍ਰਹਮਚਰਜ ਸਾਧ ਕੇ, ਉਹ ਬ੍ਰਹਮਚਰਜ ਐਸਾ ਸਾਧਿਆ ਹੋਇਆ ਕਿ ਮੱਥੇ ਤੇ ਪ੍ਰਕਾਸ਼ਿਤ ਹੋ ਰਿਹਾ, ਮੱਥੇ ਤੇ ਉਸ ਬ੍ਰਹਮਚਰਜ ਦਾ ਪ੍ਰਕਾਸ਼ ਹੋ ਰਿਹਾ ਔਰ ਉਸ ਬ੍ਰਹਮਚਰਜ ਨੂੰ ਸਾਧ ਕੇ ਬੜੇ ਸੁਪੱਤ ਦੇ ਸਹਿਤ ਹਨ।
ਗੁਰ ਕੇ ਚਰਨ ਨਾਮ ਰਸ ਮੱਤਾ,
ਸਤਿਗੁਰਾਂ ਦੇ ਚਰਨਾਂ ਵਿੱਚ ਔਰ ਨਾਮ ਦੇ ਰਸ ਵਿੱਚ ਮਹੰਤ ਕਿਰਪਾਲ ਦਾਸ ਜੀ ਰੱਤੇ ਹੋਏ ਹਨ। ਕੱਲਾ ਤਪ ਹੀ ਨਹੀਂ ਹੈ, ਬਾਹਰ ਦਾ ਭੇਖ ਹੀ ਨਹੀਂ ਹੈ, ਅੰਦਰੋਂ ਵੀ ਉਸ ਤਰ੍ਹਾਂ ਦੀ ਅਵਸਥਾ ਹੈ। ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੰਗ ਵਿੱਚ ਔਰ ਸਤਿਗੁਰਾਂ ਦੇ ਚਰਨ ਕਮਲਾਂ ਦੇ ਰੰਗ ਵਿੱਚ ਮਹੰਤ ਕਿਰਪਾਲ ਦਾਸ ਜੀ ਰੰਗੇ ਹੋਏ ਹਨ।
ਕਰ ਪਗ ਕੇ ਨਕ ਬਦੇ ਬਿਸਾਲਾ,
ਹੱਥਾਂ ਤੇ ਪੈਰਾਂ ਦੇ ਨੋਹ ਵੀ ਜਿਹੜੇ ਨੇ ਤਪੱਸਿਆ ਵਿੱਚ ਹੀ ਲੀਨ ਰਹਿੰਦੇ ਨੇ ਹਰ ਵਕਤ, ਹੱਥਾਂ ਪੈਰਾਂ ਦੇ ਨੋਹ ਵੀ ਵਧੇ ਹੋਏ ਨੇ।
ਕਸੀ ਕੁਪੀਨ ਦਿਪਤ ਬੱਡ ਭਾਲਾ,
ਉਹਦੇ ਤੇੜ ਕੁਪੀਨ ਪਾ ਕੇ ਰੱਖਦੇ ਨੇ, ਤੋ ਕੁਪੀਨ ਜਿਹੜੀ ਹੈ ਜਿਹਨੂੰ ਲੰਗੋਟ ਵੀ ਕਹਿ ਦਿੰਦੇ ਨੇ, ਲੰਗੋਟ ਲਾਇਆ ਹੋਇਆ ਹੈ ਮਹੰਤ ਕਿਰਪਾਲ ਦਾਸ ਜੀ ਨੇ।
ਇੱਕ ਤੂੰਬਾ ਹਿਤ ਪੀਵਨ ਬਾਰੇ,
ਔਰ ਇੱਕ ਤੂੰਬਾ ਹੈ ਹੱਥ ਵਿੱਚ ਪਾਣੀ ਪੀਣ ਵਾਸਤੇ, ਉਹ ਤੂੰਬਾ ਪਕੜਿਆ ਹੋਇਆ ਹੈ।
ਕੁਤਕਾ ਗਏ ਹੱਥ ਮੈਂ ਭਾਰੇ,
ਔਰ ਇੱਕ ਬੜਾ ਚੰਗਾ ਮੋਟਾ ਸੋਟਾ, ਚੰਗੇ ਵਜਨ ਵਾਲਾ ਮੋਟਾ ਸੋਟਾ ਉਹ ਆਪਣੇ ਹੱਥ ਵਿੱਚ ਇਹਨਾਂ ਨੇ ਧਾਰਨ ਕੀਤਾ ਹੋਇਆ ਹੈ।
ਸ਼ਮਸ ਬਦਨ ਪਰ ਚਮਕਤ ਹੈ,
ਔਰ ਚਿਹਰੇ ਦੇ ਉੱਤੇ ਦਾੜਾ ਪ੍ਰਕਾਸ਼ ਹੈ ਔਰ ਉਹਦੇ ਵਿੱਚ ਚਿੱਟੇ ਰੰਗ ਦੇ ਕੇਸ ਚਮਕਦੇ ਹਨ।
ਵਸਤਰ ਬਹੀਨ ਦਿਗੰਬਰ,
ਬਾਕੀ ਸਰੀਰ ਤੇ ਕੋਈ ਕੱਪੜਾ ਨਹੀਂ, ਬਸ ਇੱਕ ਲੰਗੋਟ ਲੱਗਾ ਹੋਇਆ, ਇੱਕ ਹੱਥ ਚ ਤੂੰਬਾ, ਸਿਰ ਤੇ ਜਟਾਵਾਂ ਦਾ ਜੂੜਾ ਹੈ ਔਰ ਹੱਥ ਵਿੱਚ ਇੱਕ ਚ ਮੋਟਾ ਸੋਟਾ ਪਕੜਿਆ ਹੋਇਆ।
ਤਨ ਸਥੂਲ ਅਰ ਪੇਟ ਵਿਸਾਲਾ,
ਸਰੀਰ ਬੜਾ ਮੋਟਾ ਤੇ ਭਾਰਾ ਹੈ ਤੇ ਪੇਟ ਵੀ ਅੱਗੇ ਨੂੰ ਵਧਿਆ ਹੋਇਆ ਲੰਬੋਦਰ ਹੈ।
ਲਾਂਬੀ ਭੁਜਾ ਮਹਾਬਲ ਵਾਲਾ,
ਬਾਹਾਂ ਬੜੀਆਂ ਲੰਮਾ ਤੇ ਬਲ ਬੜਾ, ਸਰੀਰ ਵਿੱਚ ਤਾਕਤ ਬੜੀ ਹੈ, ਜਾਨ ਬੜੀ ਹੈ।
ਸਤਿਗੁਰ ਸਨਮੁਖ ਮੈਦ ਸੁਹਾਇਓ,
ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਹੁਤ ਸ਼ੋਭਨੀਕ ਹੋ ਰਹੇ ਨੇ।
ਮਨੋ ਗਿਆਨ ਟਿਕ ਤਪ ਚੱਲ ਆਇਓ,
ਕਹਿੰਦੇ ਇਸ ਤਰ੍ਹਾਂ ਸੋਭ ਰਹੇ ਨੇ, ਮਨੋ ਗਿਆਨ ਦੇ ਨੇੜੇ ਤਪ ਚੱਲ ਕੇ ਆ ਗਿਆ ਗੁਰੂ ਕਲਗੀਧਰ ਗਿਆਨ ਨੇ ਔਰ ਮਹੰਤ ਕਿਰਪਾਲ ਦਾਸ ਜੀ ਤਪ ਨੇ। ਕਹਿੰਦੇ ਮਾਨੋ ਗਿਆਨ ਦੇ ਨੇੜੇ ਤਪ ਚੱਲ ਕੇ ਆ ਗਿਆ ਹੈ।
ਜਦੋਂ ਵਿਸ਼ਨ ਕੇ ਦਰਸ਼ਨ ਕਰਨ,
ਇਸ ਤਰ੍ਹਾਂ ਕਹਿ ਲਈਏ ਵੀ ਵਿਸ਼ਨੂੰ ਜੀ ਦੇ ਦਰਸ਼ਨ ਕਰਨ ਵਾਸਤੇ
ਮਹਾਦੇਵ ਬੈਠੇ ਹੋ ਰਿਪ ਧਾਰਨ,
ਮਹਾਦੇਵ ਜੀ ਆ ਗਏ ਨੇ, ਮਹਾਦੇਵ ਜੀ ਵਿਸ਼ਨੂੰ ਦੇ ਦਰਸ਼ਨਾਂ ਨੂੰ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਮਾਨੋ ਇਹ ਮਹਾਦੇਵ ਰੂਪ ਹੋ ਕੇ ਵਿਆਪਕ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਮਹੰਤ ਕਿਰਪਾਲ ਦਾਸ ਜੀ ਉਦਾਸੀਨ ਆ ਬੈਠੇ ਹਨ।
ਰਾਮ ਚੰਦਰ ਕਿਦੋਂ ਅਗਸਤ,
ਜਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਭਗਵਾਨ ਰਾਮ ਚੰਦਰ ਜੀ ਕੋਲ ਅਗਸਤ ਰਿਸ਼ੀ ਜੀ ਚੱਲ ਕੇ ਆਏ।
ਇਮ ਅਵਲੋਕਤ ਸਿੱਖ ਸਮਸਤ,
ਇਹ ਤਾਂ ਸਾਰੇ ਸਿੱਖ ਵੇਖ ਰਹੇ ਨੇ ਔਰ ਮਹੰਤ ਕਿਰਪਾਲ ਦਾਸ ਜੀ ਉਦਾਸੀਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਸੋਭਨੇਕ ਹੋ ਰਹੇ ਨੇ। ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਮਹੰਤ ਕਿਰਪਾਲ ਦਾਸ ਜੀ ਉਦਾਸੀਨ ਨਾਲ ਹੋ ਰਹੇ ਨੇ। ਉਧਰੋਂ ਦਲ ਦੀ ਚੜਾਈ ਹੋ ਰਹੀ ਹੈ, ਪਗਾਣੀ ਦਾ ਜੰਗ ਜਿਵੇਂ ਸ਼ੁਰੂਆਤ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਅੰਤਰਯਾਮੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਦੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਾਵਨ ਜਸ ਕਥਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਮਹਾਰਾਜ ਜੀ ਦਾ ਪਾਵਨ ਜਸ ਰਹਿੰਦੇ ਪ੍ਰਕਰਣਾਂ ਵਿੱਚ ਅਗਲੀਆਂ ਕਥਾਵਾਂ ਵਿੱਚ ਆਪ ਜੀ ਸਰਵਣ ਕਰੋਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮੈ,
ਦੁਖ ਭੰਜਨ ਗੁਣ ਤਾਤ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾ ਕੇ ਸਦਾ ਬਵੇਕ,
ਹੇ ਪਰੰਪਰ ਹਰ ਹਰੇ,
ਹੈ ਬੀ ਓ ਬਨਹਾਰ,
ਹੇ ਸੰਤਹ ਕੈ ਸਦਾ ਸੰਗ,
ਨਿਧਾਰਾ ਆਧਾਰ,
ਹੇ ਠਾਕੁਰ ਹੋਂ ਦਾਸਰੋ,
ਮੈਂ ਨਿਰਗੁਣ ਗੁਣ ਨਹੀਂ ਕੋਵੇ,
ਨਾਨਕ ਦੀਜਾ ਨਾਮ ਦਾਨ,
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕ ਉਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ,
ਗੁਰ ਪਾਰ ਤਾਰਨਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ,
ਗੁਰ ਪਾਰ ਉਤਾਰਨਾਰ।
ਵਾਹਿਗੁਰੂ ਜੀ ਕਾ ਖਾਲਸਾ।